सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम वाहे गुरु साहिब जी दोहरा जह सत गुरु थे तप करत ऊपर रोड़ी थाई भूम चला गिरवर चला तप गुर अचल रहाई
वाहिगुरु जी का खालसा वाहिगुरु जी की फतेह सतगुरां दी साजी नवाजी साध संगत जी आप जी अत्यंत वडभागे हो जो के श्री गुरु ग्रंथ साहिब सच्चे पातशाह जी महाराज दे पावन चरणा विच संध्या दे दीवाना दी हाजरी भर के गुरु की बाणी दा कीर्तन सरवण कीता है। हर रोज श्री गुरु पंथ प्रकाश ग्रंथ जी दी कथा आप जी सरवण करदे हो। भाई साहब भाई रतन सिंह जी शहीद जो भाई साहब मताप सिंह जी शहीद दे पोतरे सन भाई रतन सिंह पंगू ने अपने दादे पड़दादियां दा अपने बजुर्गां दा खालसे पंथ दा अखी देखिया हड्डी बीतिया इतिहास लिखिया है। ए असल इतिहास है खालसे दा जेड़ा साध संगत जी पंथ दा इतिहास पढ़ेगा ओनू ही गुरु कलगीधर पातशाह महाराज दे आशे दी समझ आवेगी और ओनू ही गुरु नानक साहब दे मिशन दा पता लगेगा। गुरु नानक गुरु गोबिंद सिंह दा इको ही मिशन है नानक नाम चढ़दी कला तेरे पाणे सरबत दा भला। सरबत दा भला करन वास्ते गुरु साहिब जी महाराज ने अवतार धारिया धरती उत्ते जिन्ने जीव जंतु रहिंदे ने सब सुखी रहण किसे नूं कोई दुख ना होवे सुखी वसै मोरो परिवारा सेवक सिख सभा करतारा ए मिशन है सतगुरां दा। इसे वास्ते दस जामे धारण करके दसवें जामे च खालसा पंथ दी सिरजना करके महाराज जी ने सूरबीर बहादुर योधे पैदा कर दिते जिन्हां ने जालमां दा राज नष्ट करके खालसे दा राज कायम कीता। अंग्रेजां ने पुछिया सी भाई रतन सिंह जी तों भी खालसे दा राज किवें बनिया है तां ओह दस रहे ने। हुण पंथ प्रकाश दे विचकार इह साखी आई है कि पूले पिंड दे रहण वाले भाई तारू सिंह जी नूं गिरफ्तार करके जकरिया खां वल लिजा रही फौज पढ़ाने पिंड ठहरी है। ਉਡਾਣੇ ਪਿੰਡ ਪੁਲਿਸ ਦੀ ਚੌਂਕੀ ਹੈ ਜਿੱਥੇ ਭਾਈ ਸਾਹਿਬ ਨੂੰ ਰਾਤ ਰੱਖਿਆ ਗਿਆ। ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਛੋਟੀ ਭੈਣ ਬੀਬੀ ਤਾਰੋ ਵੀ ਨਾਲ ਗ੍ਰਿਫਤਾਰ ਕੀਤੀ ਗਈ ਸੀ। ਉਡਾਣੇ ਪਿੰਡ ਦੀਆਂ ਸੰਗਤਾਂ ਨੇ ਉਹਨਾਂ ਅਹਿਦੀਆਂ ਨੂੰ ਸਿਪਾਹੀਆਂ ਨੂੰ ਮਾਇਆ ਦੇ ਕੇ ਬੀਬੀ ਤਾਰੋ ਤਾਂ ਛੁਡਾ ਲਈ, ਪਰ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਛੁਡਾਉਣ ਦੀ ਗੱਲ ਕਹੀ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਸਿੰਘਾਂ ਨੂੰ ਕਹਿਣ ਲੱਗੇ, ਅਸੀਂ ਸੀਸ ਦੇ ਕੇ ਆਪਣੇ ਗੁਰੂ ਦੇ ਬਚਨ ਪੂਰੇ ਕਰਨੇ ਆ, ਰਾਜ ਜਿਹੜਾ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਦਿੱਤਾ ਉਹ ਵਾਪਸ ਲੈਣਾ। ਸਿੰਘਾਂ ਨੇ ਪੁੱਛਿਆ, ਭਾਈ ਸਾਹਿਬ ਉਹ ਸਾਖੀ ਕਿਵੇਂ ਹੈ ਕਿ ਗੁਰੂ ਨਾਨਕ ਸਾਹਿਬ ਬਾਬਰ ਨੂੰ ਰਾਜ ਕਿਉਂ ਦਿੱਤਾ ਸੀ? ਤਾਂ ਭਾਈ ਤਾਰੂ ਸਿੰਘ ਜੀ ਦੱਸ ਰਹੇ ਆ ਵੀ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਹੋਇਆ ਦੌਲਤ ਖਾਂ ਲੋਧੀ, ਭਲਾ ਹੋਵਾ ਜਿੰਦ ਪੀਰ ਅਵਿਨਾਸੀ। ਨਵਾਬ ਦੌਲਤ ਖਾਂ, ਜਿਹਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਚਾਰ ਪੁੱਤਰਾਂ ਦੀ ਦਾਤ ਮਿਲੀ ਸੀ, ਉਹ ਚਾਰੇ ਬੱਚੇ ਜਾਲੀਦੀਨ, ਜੌਲਦੀਨ, ਗਾਜੀ ਖਾਂ, ਗਜਮਸਤ ਖਾਨ ਬੜੀ ਛੋਟੀ ਉਮਰ ਦੇ ਵਿੱਚ ਹੀ ਇਬਰਾਹਿਮ ਲੋਧੀ ਬਾਦਸ਼ਾਹ ਦੇ ਕੋਲ ਦਿੱਲੀ ਦੇ ਵਿੱਚ ਬੜੇ ਉੱਚੇ ਅਹੁਦਿਆਂ ਦੇ ਸੂਬੇਦਾਰ ਲੱਗ ਗਏ ਸਨ। ਇਬਰਾਹਿਮ ਲੋਧੀ ਬਾਦਸ਼ਾਹ ਜ਼ੁਲਮ ਕਰਦਾ ਸੀ, ਬੜਾ ਅਤਿਆਚਾਰੀ ਬਾਦਸ਼ਾਹ ਸੀ। ਉਹਨੇ ਉਹਨਾਂ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਉਹਨਾਂ ਬੱਚਿਆਂ ਨੇ ਮਰਨ ਤੋਂ ਪਹਿਲਾਂ ਚਿੱਠੀ ਲਿਖੀ ਆਪਣੇ ਪਿਤਾ ਨੂੰ ਕਿ ਤੁਸੀਂ ਪਿਤਾ ਜੀ ਸਾਡੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਹੋ ਤੇ ਪੀਰ ਗੁਰੂ ਨਾਨਕ ਸਾਹਿਬ ਜੀ ਕੋਲ ਜਾਓ, ਨਾਨਕ ਪੀਰ ਸਾਡੇ ਉਹ ਸਾਡੇ ਬਦਲਾ ਲੈਣਗੇ। ਸੋ ਸਾਧ ਸੰਗਤ ਜੀ ਦੌਲਤ ਖਾਂ ਲੁਧਿਆਣੇ ਤੋਂ ਚੱਲ ਕੇ ਅਹਿਮਦਾਬਾਦ ਦੀ ਧਰਤੀ ਤੇ ਰੋੜੀ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਬਿਰਾਜਦੇ ਸਨ ਉੱਥੇ ਜਾ ਕੇ ਮਿਲਿਆ। ਮਹਾਰਾਜ ਤੋਂ ਆਗਿਆ ਲੈ ਕੇ ਕਾਬਲ ਗਿਆ ਤੇ ਕਾਬਲ ਤੋਂ ਬਾਬਰ ਨੂੰ ਲੈ ਕੇ ਆਇਆ। ਬਾਬਰ ਬਾਦਸ਼ਾਹ ਨੇ ਸੰਨ 1526 ਈਸਵੀ ਤੇ 1578 ਬਿਕਰਮੀ ਨੂੰ ਹਿੰਦੁਸਤਾਨ ਤੇ ਹਮਲਾ ਕੀਤਾ। ਸੈਦਪੁਰ ਅਹਿਮਦਾਬਾਦ ਜਿੱਥੋਂ ਦੇ ਭਾਈ ਲਾਲੋ ਜੀ ਹੋਏ ਨੇ ਉਸ ਨਗਰ ਦੇ ਉੱਤੇ ਹਮਲਾ ਹੋਇਆ ਤੇ ਉੱਥੇ ਦੌਲਤ ਖਾਂ ਨੂੰ ਇਹ ਪੁੱਛਿਆ ਜਾ ਰਿਹਾ ਹੈ ਬਾਬਰ ਵੱਲੋਂ। ਬਾਬਰ ਕਹਿੰਦਾ, ਤੁਹਾਡੇ ਪੀਰ ਕਿੱਥੇ ਚਲੇ ਗਏ? ਨਾਨਕ ਪੀਰ ਕਿਤੇ ਮੈਨੂੰ ਵੇਖ ਕੇ ਦੌੜ ਤਾਂ ਨਹੀਂ ਗਿਆ, ਮੈਂ ਮਿਲਣਾ ਚਾਹੁੰਦਾ ਹਾਂ। ਦੌਲਤ ਖਾਂ ਕਹਿਣ ਲੱਗਾ, ਉਹ ਦੌੜਨ ਵਾਲੇ ਨਹੀਂ, ਉਹ ਤਾਂ ਤਾਰਨ ਵਾਲੇ, ਤੈਨੂੰ ਦੱਸਣਗੇ ਜਦੋਂ ਤੂੰ ਮਿਲੇਗਾ, ਉਹਨਾਂ ਦੇ ਦਰਸ਼ਨ ਕਰਕੇ ਤੈਨੂੰ ਠੰਡ ਪਏਗੀ। ਸੋ ਹੁਣ ਗੁਰੂ ਨਾਨਕ ਸਾਹਿਬ ਜੀ ਤੇ ਬਾਬਰ ਦੀ ਮੁਲਾਕਾਤ ਦਾ ਸਮਾਂ ਆ ਗਿਆ, ਕਥਾ ਸਰਵਣ ਕਰੋ। ਆਪ ਕਈ ਦਿਨਾਂ ਤੋਂ ਇਹ ਕਥਾ ਸੁਣ ਰਹੇ ਹੋ, ਜੇ ਸਾਰੀ ਲੜੀ ਸੁਣੀ ਹੋਵੇ ਫਿਰ ਸਮਝ ਆਉਂਦੀ ਹੈ। ਸੋ ਪਿਆਰ ਦੇ ਨਾਲ ਆਖੋ ਸਤਨਾਮ
ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਹ ਸਤ ਗੁਰੂ ਥੇ ਤਪ ਕਰਤ ਉਪਰ ਰੋੜੀ ਥਾਈ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰੋੜਾਂ ਦੀ ਵਿਛਾਈ ਕਰਕੇ ਰੋੜੀ ਤੇ ਬੈਠ ਕੇ ਤਪ ਕਰਦੇ ਸਨ। ਉੱਥੇ ਅੱਜ ਕੱਲ ਗੁਰਦੁਆਰਾ ਰੋੜੀ ਸਾਹਿਬ ਹੈ ਅਹਿਮਦਾਬਾਦ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਥੋੜੀ ਜੀ ਰੇਤ ਤੇ ਅੱਕ ਦੀਆਂ ਕਰੂਮਲਾਂ ਖਾ ਕੇ ਤੇ ਰੇਤੇ ਤੇ ਰੋੜੀ ਤੇ ਬਹਿ ਕੇ ਮਹਾਰਾਜ ਤਪ ਕਰਿਆ ਕਰਦੇ ਸਨ। ਨਾ ਕੁਝ ਛਕਦੇ ਸਨ, ਨਾ ਸੌਂਦੇ ਸਨ, ਬੈਠ ਕੇ ਦਿਨ ਰਾਤ ਭਜਨ ਕਰਦੇ ਸਨ। ਉਸ ਜਗ੍ਹਾ ਤੇ ਰੋੜੀ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਸਨ।
ਭੂਮ ਚੱਲੈ ਗਿਰ ਵਰ ਚੱਲੈ ਤਪ ਗੁਰ ਅਚਲ ਰਹਾਈ।
ਇਤਨਾ ਅਚਲ ਤਪ ਸੀ, ਨਾ ਦਿਨੇ ਸਤਿਗੁਰਾਂ ਦਾ ਚੌਂਕੜਾ ਖੁੱਲਣਾ, ਨਾ ਰਾਤੀ ਚੌਂਕੜੇ ਚ ਬੈਠਿਆ ਅਖੰਡ ਭਜਨ ਕਰੀ ਜਾਣਾ। ਕਹਿੰਦੇ ਭਾਵੇਂ ਧਰਤੀ ਆਪਣੀ ਥਾਂ ਤੋਂ ਹਿੱਲ ਜਾਵੇ, ਪਹਾੜ ਆਪਣੀ ਥਾਂ ਤੋਂ ਹਿੱਲ ਜਾਣ, ਗੁਰੂ ਨਾਨਕ ਸਾਹਿਬ ਦਾ ਚੌਂਕੜਾ ਨੀ ਹਿਲਦਾ।
ਚਾਉ ਪਈ ਤਬ ਦੌਲਤ ਕੋ ਸ਼ਾਹਿਪੁਰ ਮਾਇਆ।
ਤਾਂ ਦੌਲਤ ਖਾਂ ਨੂੰ ਬਾਦਸ਼ਾਹ ਬਾਬਰ ਕਹਿਣ ਲੱਗਾ।
ਤੁਰਤ ਦੌਲਤ ਵੱਲ ਗੁਰੂ ਕੋ ਧਾਇਆ।
ਦੌਲਤ ਖਾਂ, ਤੇਰੇ ਪੀਰ ਕਿੱਥੇ ਨੇ ਨਾਨਕ? ਮੈਂ ਵੀ ਮਿਲਣਾ ਚਾਹੁੰਦਾ। ਦੌਲਤ ਖਾਂ ਇਹ ਸੁਣ ਕੇ ਗੁਰੂ ਸਾਹਿਬ ਵੱਲ ਤੁਰ ਪਿਆ।
ਜਦ ਜਾਗਿਆ ਗੁਰ ਨਜ਼ਰ ਸੋ ਆਈ।
ਜਦੋਂ ਦੌਲਤ ਖਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਗ੍ਹਾ ਰੋੜੀ ਸਾਹਿਬ ਵਾਲੀ ਜਗ੍ਹਾ ਨਜ਼ਰ ਆਈ ਦੂਰੋਂ ਹੀ।
ਉਤਰ ਘੋੜਿਓ ਪਗ ਕਰੀ ਧਾਈ।
ਉਥੇ ਦੌਲਤ ਖਾਂ ਘੋੜੇ ਤੋਂ ਉਤਰ ਪਿਆ। ਇਹ ਮਰਜਾਦਾ ਹੈ ਸਾਧ ਸੰਗਤ ਜੀ, ਜਿੱਥੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਨਜ਼ਰ ਆਵੇ ਉਥੋਂ ਹੀ ਸਿਰ ਝੁਕਾਉਣਾ ਚਾਹੀਦਾ। ਅੱਜ ਕੱਲ ਗੱਡੀਆਂ ਕਾਰਾਂ ਨੇ ਮਜਬੂਰੀ ਹੈ, ਆਪਾਂ ਦੂਰੋਂ ਉਤਰ ਨਹੀਂ ਸਕਦੇ। ਪਹਿਲਾਂ ਸਿੰਘ ਘੋੜਿਆਂ ਤੇ ਹੁੰਦੇ ਸਨ, ਜਿੱਥੇ ਨਿਸ਼ਾਨ ਸਾਹਿਬ ਨਜ਼ਰ ਆ ਜਾਂਦਾ ਉੱਥੇ ਪੈਦਲ ਹੋ ਜਾਂਦੇ ਸਨ। ਉਥੋਂ ਫਿਰ ਘੋੜਾ ਲੈ ਕੇ ਜਾਣਾ, ਮਹਾਰਾਜ ਨੂੰ ਮੱਥਾ ਟੇਕਣਾ, ਇਸ ਤਰ੍ਹਾਂ ਦੀ ਮਰਜ਼ਾਦਾ ਸੀ ਪੁਰਾਤਨ ਸਮੇਂ। ਪੁਰਾਣੇ ਸਿਆਣੇ ਸਿੰਘ ਵੀ ਤੇ ਹੋਰ ਮੁਸਲਮਾਨ ਹਿੰਦੂ ਵੀ ਇਸ ਗੱਲ ਦਾ ਖਿਆਲ ਰੱਖਦੇ ਸਨ। ਇੱਕ ਤਰੀਕਾ ਤੇ ਸਭਿਅਤਾ ਸਤਿਕਾਰ ਸੀ ਵੱਡਿਆਂ ਦਾ। ਦੌਲਤ ਖਾਂ ਬੜੀ ਦੂਰੋਂ ਘੋੜੇ ਤੋਂ ਉਤਰ ਪਿਆ,
ਦੂਰੋਂ ਕੁਰਨਸ ਕਰਤਾ ਆਇਆ,
ਦੂਰੋਂ ਹੀ ਸਲਾਮਾ ਕਰਦਾ ਹੋਇਆ ਸਿੱਧੇ ਕਰਦਾ ਆ ਰਿਹਾ ਦੌਲਤ ਖਾਂ ਲੋਧੀ।
ਚਰਨੀ ਮੱਥਾ ਗੁਰ ਕੀ ਲਾਇਆ,
ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਰੋੜੀ ਸਾਹਿਬ ਤੇ ਮਿਲਿਆ ਤੇ ਚਰਨਾਂ ਚ ਮੱਥਾ ਟੇਕਿਆ।
ਬਾਰ ਬਹੁਤ ਲਾਉ ਰਹੇ ਹੋ ਟਿਕਾਈ,
ਔਰ ਮਹਾਰਾਜ ਦੇ ਚਰਨਾਂ ਚ ਮੱਥਾ ਟੇਕ ਕੇ ਸਿੱਧਾ ਕਰਕੇ ਬੈਠ ਗਿਆ ਗੋਡਿਆਂ ਭਾਰ।
ਸਤਿਗੁਰ ਕਹਿਓ ਅਬ ਲਿਹੋ ਉਠਾਈ,
ਸਿਰ ਤਾਂ ਚਰਨਾਂ ਦੇ ਧਰ ਕੇ ਮੱਥਾ ਟੇਕਦਾ ਤੇ ਮਹਾਰਾਜ ਕਹਿੰਦੇ ਉੱਠ ਦੌਲਤ ਖਾਂ ਹੁਣ ਸਿਰ ਚੱਕ ਆਪਣਾ।
ਸਤਿਗੁਰ ਥੇ ਸਭ ਜਾਣੀ ਜਾਣ,
ਸ੍ਰੀ ਗੁਰੂ ਨਾਨਕ ਸਾਹਿਬ ਅੰਤਰ ਜਾਮੀ ਜਾਣੀ ਜਾਣ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਦਿਲਾਂ ਦੀ ਜਾਣ ਵਾਲੇ ਹਨ ਸਤਿਗੁਰੂ।
ਕੁਛ ਦੌਲਤ ਗੁਰ ਰਾਖਿਓ ਮਾਨ,
ਦੌਲਤ ਖਾਂ ਨੂੰ ਮਹਾਰਾਜ ਪੁੱਛਦੇ ਹੈ ਦੌਲਤ ਖਾਂ ਸੁਣਾਓ ਠੀਕ ਠਾਕ ਹੋ, ਜਿਹੜੇ ਕੰਮ ਗਏ ਸੀ ਤੁਹਾਡਾ ਕੰਮ ਬਣ ਗਿਆ ਕਿ ਨਹੀਂ? ਹਾਂਜੀ।
ਬਾਬਰ ਕੋ ਸਭ ਜ਼ਿਕਰ ਸੁਣਾਇਆ,
ਦੌਲਤ ਖਾਂ ਨੇ ਆਖਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਕਾਬਲ ਪਹੁੰਚ ਗਿਆ ਸੀ, ਕਿਉਂਕਿ ਕਾਬਲ ਪਹੁੰਚਣ ਚ ਵੀ ਦੌਲਤ ਖਾਂ ਨੂੰ ਬੜੀ ਦਿੱਕਤ ਸੀਗੀ। ਇਬਰਾਹਿਮ ਲੋਧੀ ਚਾਹੁੰਦਾ ਸੀ ਵੀ ਕਿਤੇ ਦੌਲਤ ਖਾਂ ਮੈਨੂੰ ਮਿਲ ਜਾਵੇ ਤੇ ਮੈਂ ਉਹਨੂੰ ਮਾਰ ਦਿਆਂ, ਜਿਹੜੇ ਬੰਦੇ ਦੇ ਪੁੱਤਰ ਮਾਰੇ ਸਨ ਉਹ ਬਦਲਾ ਤਾਂ ਲਵੇਗਾ, ਤੇ ਪਾਪੀ ਕੇ ਮਾਰਨੇ ਕੋ ਪਾਪ ਮਾਂ ਬਲੀ ਹੈ, ਪਾਪੀ ਬੰਦੇ ਨੂੰ ਤੇ ਪਾਪ ਹੀ ਖਾਈ ਜਾਂਦੇ ਹੈ। ਸੋ ਆਪਣੇ ਪਾਪਾਂ ਗੁਨਾਹਾਂ ਕਰਕੇ ਡਰਦਾ ਸੀ ਇਬਰਾਹਿਮ ਲੋਧੀ, ਤੇ ਦੌਲਤ ਖਾਂ ਨੂੰ ਮਰਵਾਉਣਾ ਚਾਹੁੰਦਾ ਸੀ। ਇਸ ਕਰਕੇ ਦੌਲਤ ਖਾਂ ਜਦੋਂ ਕਾਬਲ ਗਿਆ ਤਾਂ ਉਹ ਰਸਤਾ ਬਦਲ ਕੇ ਗਿਆ, ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਲੈ ਕੇ ਭੇਸ ਬਦਲ ਕੇ ਰਸਤਾ ਬਦਲ ਕੇ ਕਾਬਲ ਪਹੁੰਚਿਆ, ਬਾਬਰ ਨੂੰ ਮਿਲਿਆ। ਉਹ ਗੱਲ ਦੱਸ ਰਿਹਾ ਹੈ ਭਾਈ ਦੌਲਤ ਖਾਂ।
ਤੁਮ ਪੈ ਬਾਬਰ ਚਾਹਤ ਆਇਆ,
ਦੌਲਤ ਖਾਂ ਕਹਿੰਦਾ ਸਤਿਗੁਰੂ ਜੀ ਬਾਬਰ ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ ਹੈ, ਉਹ ਹਿੰਦੁਸਤਾਨ ਇੱਥੇ ਪਹੁੰਚ ਗਿਆ ਹੈ।
ਸਤਿਗੁਰ ਕਹਿਓ ਹਮ ਊਹਾਂ ਜਾਵੇ,
ਮਹਾਰਾਜ ਕਹਿਣ ਲੱਗੇ ਅਸੀਂ ਆਪੇ ਹੀ ਜਾ ਕੇ ਮਿਲਾਂਗੇ ਉਸ ਨੂੰ ਅਹਿਮਦਾਬਾਦ।
ਇਹਾਂ ਲੋਕ ਉਸ ਲਿਆਏ ਸਤਾਵੇ,
ਜੇ ਉਹਨੂੰ ਇੱਥੇ ਲੈ ਕੇ ਆਵੇ ਆਉਂਗੇ ਤੇ ਉਹਦੇ ਨਾਲ ਬਹੁਤ ਸਾਰੀ ਫੌਜ ਆਵੇਗੀ, ਫੌਜ ਆਵੇਗੀ ਤੇ ਇੱਥੇ ਬਾਹਰ ਬੈਠੇ ਸਾਧੂ ਸੰਤਾਂ ਨੂੰ ਕਸ਼ਟ ਹੋਵੇਗਾ, ਇਸ ਕਰਕੇ ਅਸੀਂ ਉਹਦੇ ਕੋਲ ਉੱਥੇ ਹੀ ਚਲੇ ਜਾਵਾਂਗੇ।
ਹਮ ਆਪੇ ਦੇਖਾਂ ਉਸ ਚੱਲ,
ਅਸੀਂ ਆਪ ਹੀ ਜਾ ਕੇ ਉਹਨੂੰ ਦਰਸ਼ਨ ਦੇਵਾਂਗੇ।
ਬਾਬਰ ਚਾਹੇ ਜੋ ਕਰਨੀ ਗੱਲ,
ਜੋ ਬਾਦਸ਼ਾਹ ਬਾਬਰ ਸਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਉਹ ਵੀ ਉਹਦੇ ਨਾਲ ਕਰਾਂਗੇ, ਉਹਦੀ ਗੱਲ ਵੀ ਸੁਣਾਂਗੇ।
ਦੋਹਰਾ ਜਹ ਡੇਰਾ ਬਾਬਰ ਕੀਆ, ਸਤਿਗੁਰ ਪਹੁੰਚੇ ਜਾਏ।
ਦਾਸ ਸੰਗਤ ਜਿੱਥੇ ਬਾਬਰ ਦੀਆਂ ਫੌਜਾਂ ਖਿਲਰੀਆਂ ਬੈਠੀਆਂ ਸਨ ਦੂਰ ਦੂਰ ਤੱਕ, ਬੜੀ ਕਤਲੋ ਗਾਰਤ ਹੋਈ ਸੀ ਸ਼ਹਿਰ ਦੇ ਵਿਚ, ਬਰਬਾਦੀ ਬੜੀ ਹੋਈ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਜਾ ਬੈਠੇ।
ਮਰਦਾਨੇ ਕੋ ਗੁਰ ਕਹਿਆ, ਸੁਰ ਕਰ ਰਬਾਬ ਬਜਾਏ।
ਜਨਮ ਸਾਖੀ ਜੇ ਬਚਨ ਆਉਂਦੇ, ਇੱਥੇ ਥੋੜੇ ਸ਼ਾਰਟ ਕਰਕੇ ਭਾਈ ਸਾਹਿਬ ਲਿਖ ਰਹੇ ਹੈ, ਜਨਮ ਸਾਖੀ ਚ ਏਦਾਂ ਆਉਂਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਆ ਰਹੇ ਸਨ ਤੇ ਉਹਨਾਂ ਨੇ ਗ੍ਰਿਫ਼ਤਾਰ ਕਰ ਲਿਆ ਸਿਪਾਹੀਆਂ ਨੇ, ਉਹ ਹਰ ਬੰਦੇ ਨੂੰ ਫੜ ਲੈਂਦੇ ਸੀ, ਸੰਗਲ ਮਾਰ ਕੇ ਰੱਸੀ ਮਾਰ ਕੇ ਬੰਨ ਕੇ ਭਾ ਲੈਂਦੇ ਸੀ। ਕੈਦੀਆਂ ਦੀ ਬੜੀ ਵੱਡੀ ਕਤਾਰ ਸੀ, ਜੇਲ ਖਾਨਾ ਸੀ ਉੱਥੇ, ਫਿਰ ਉਹਨਾਂ ਕੈਦੀਆਂ ਦੇ ਅੱਗੇ ਚੱਕੀਆਂ ਰੱਖੀਆਂ ਹੋਈਆਂ ਸਨ ਤੇ ਚੱਕੀ ਦਿੰਦੇ ਸੀ ਵੀ ਆ ਪੀਸੋ, ਆਟਾ ਦਿੰਦੇ ਸੀ ਪੀਸਣ ਨੂੰ, ਕਣਕ ਦਿੰਦੇ ਸੀ, ਦਾਣੇ ਛੋਲੇ ਬਾਜਰਾ ਉਹ ਪੀਸ ਕੇ ਤੇ ਉਹਦੇ ਚੋਂ ਜਿਹੜੀ ਰੋਟੀ ਪਾਣੀ ਪੱਕਦੀ ਸੀ ਉਹ ਆਪ ਕੈਦੀਆਂ ਨੂੰ ਵੀ ਦਿੰਦੇ ਸੀ ਤੇ ਫੌਜ ਵਾਲੇ ਵੀ ਖਾਂਦੇ ਸੀ। ਉਹਨਾਂ ਨੇ ਚੱਕੀਆਂ ਅੱਗੇ ਰੱਖ ਦਿੱਤੀਆਂ ਸਾਰਿਆਂ ਦੇ, ਗੁਰੂ ਨਾਨਕ ਸਾਹਿਬ ਦੇ ਅੱਗੇ ਵੀ ਚੱਕੀ ਰੱਖ ਦਿੱਤੀ, ਮਰਦਾਨੇ ਅੱਗੇ ਵੀ ਰੱਖ ਦਿੱਤੀ, ਭਾਈ ਬਾਲੇ ਅੱਗੇ ਵੀ ਚੱਕੀ ਰੱਖ ਦਿੱਤੀ ਤੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਚੱਕੀ ਪੀਸੋ ਤੇ ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਮਰਦਾਨਾ ਰਬਾਬ ਵਜਾਣ ਲੱਗ ਪਿਆ ਤੇ ਗੁਰੂ ਸਾਹਿਬ ਕੀਰਤਨ ਕਰਨ ਲੱਗ ਪਏ। ਉਦੋਂ ਇਹ ਸ਼ਬਦ ਗਾਏ ਸੀ, ਦਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲੇ ਹਦੂਰ ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਜਦੋਂ ਸ਼ੀਆਂ ਵਿਆਹੀਆਂ ਲਾੜੇ ਸੋਹਨ ਪਾਸ ਹੀ ਡੋਲੀ ਚੜ ਆਈਆ ਦੰਦ ਖੰਡ ਕੀ ਤੇਰਾਸ ਉਪਰੋਂ ਪਾਣੀ ਵਾਰੀਐ ਚੱਲੇ ਚਿਮਕਣ ਪਾਸ ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ ਗਰੀ ਛੁਹਾਰੇ ਖਾਂਦੀਆਂ ਮਾਣ ਸੇਜੜੀਆਂ तिन गल सिलका पाइया टुटण मोत सरिया धन जोबन दोए वैरी होए जिनी रखे रंग लाए दूता नो फुरमाया लै चले पत गवाए राम ना कबहू चेत्यो हुण कहण ना मिला खुदाए। उस एहो जे बचन उथे महाराज ने उचारे जदों कैद खाने जे कीर्तन होण लग पिया मरदाने दी रबाब वजण लग पई ते अगे पई चक्की आपे चलण लग पई। ओ जेड़े कैदी उथे हजारां लखां तदाद विच अपनी अपनी जिंदगी ते मौत दे साह गिण रहे सन पता नहीं सानू मार देगा बाबर के सानू कैद करेगा कि किथे लै जाएगा। उना दी चक्कियां भी आपे चलन लग पईआं। किसे कवि ने बड़े सोहणे बचन कहे होए ने बाबर दे जेल खाने पीसण नू मिलदे दाणे चक्की भी बोले सत करतार एक मस्ताना जोगी तकिया मैं बाबर दे दरबार एक मस्ताना जोगी। धन गुरु नानक सच्चे पातशाह जदों इह कौतक रचाया बाबर बादशाह नू पता लगा कि एक महापुरख फकीर तुहाडे कैद खाने विच बैठा चक्कियां आपे चल रहियां ने बाबर मिलन वास्ते आया। हां जी
जब मरदाने रबाब बजाया
जदों मरदाने ने रबाब बजा के कीर्तन कीता
सुन सुन लश्कर बहु चल आया
उत्थे जिन्नियां फौजां सी 2.5-3 लाख दे नेड़े फौज लै के आया सी बाबर दुनिया उत्थे कठी हो गई कैदी भी बड़े सन स्त्रियां पुरुष ते बादशाह दे फौजी सब कीर्तन सुन लग पए।
बाबर ने भी सो सुन लयो
बाबर दे कन्नी जदों आवाज पई
नानक हमारे लश्कर आयो
बड़ा हैरान होया कहिंदा है पीर नानक साडे लश्कर जापे आ गया है
तौ लाओ जाए दौलत ने कही
एने नू दौलत खान ने भी जाके दस दिता भी पीर जी कहिंदे है मैं आपे आवांगा।
बाबर दिल कछ निश्चो पई
बादशाह नू कुछ निश्चा होया बाबर नू
तब बाबर असवारी मंगाई
बाबर अपने घोड़े ते सवार होया जा पालकी ते सवारी ते आया
चाहत सतगुर पास सो आई
गुरु साहब दे कोल आउण वास्ते तैयारी करदा बाबर
दौलत को बाबर पुछ लयो
हां दौलत खां नू बाबर पुछदा कहिंदा दौलत खां जेड़े पीर नानक ने उना दे कोल भेटा की लैके जावा की उना नू अर्पण करा केड़ी चीज लैके खुश हुंदे ने
भेट पीर की चहियत दयो
कोई भेटा देनी पीरां नू वखरी वखरी पीरां दे पसंद दीआं चीजां हुंदीआं ने कई शीर नहीं लेंदे है कोई होर माया अर्पण कर दी दा किते फुल चढ़ा दी दा किते सुगंधी भेटा कर दी दी है तुहाडे पीर नानक कोल मैं की लैके जावां केड़ी भेटा लैके खुश होणगे
कही दौलत वह लैण ना जोग
दौलत खां कहण लगा बादशाह गुरु नानक भेटा लैण वाला नहीं है वो लैण ना जोग लैंदा नहीं भेटा ओनू संसार दा राज भी दे दियो तां भी ओनू कुछ नहीं है ओ कुछ नहीं चाहुंदा साडा पीर गुरु नानक बेपरवाह है। हां जी
जात उसे पै है सब लोग
सब दुनिया ओदे कोल जांदी लैण वास्ते देण वास्ते ओनू कोई नहीं जांदा ते ओ किसे तो लैंदा भी नहीं। हां जी
मेरे पेरे सब उस पाहे
बाबर साडे पीर नानक दे कोल मीरियां पीरियां ओदे चरणां च बसदियां ने
देखोगे तुम नेड़े जाए
एक वारी चल के दर्शन तां करो पीर नानक दे तुहानू पता लग जाएगा ओ दोहां जहाना दा वाली है।
तो फिर आप बोलियो शाहे
तां फिर बाबर बोलिया
खाली दस्त रूह है शाहे
देखो दौलत खां विद्वाना ने लिखिया खाली हाथ नहीं जाना चाहिदा संतां कोल पीरां कोल भावे एक दातन तोड़ के लै जाइए जरूर कुछ ना कुछ लैके जाना चाहिदा वैद राज गुर पीर पे खाली हाथ ना जाए वैद कोल गुरु कोल पीर कोल खाली हाथ नहीं जाना चाहिदा कुछ ना कुछ भेटा लैके जानी चाहिदी है।
दोहरा रीते हाथ ना जाइए पिछक नरिप गुर देव
कहिंदे खाली हाथ नहीं जाना चाहिदा गुरु कोल और राजे कोल वैद कोल ए मर्यादा नहीं है और भिखारी बाहर खड़ा होवे तां भी अंदरों खाली हाथ नहीं जाना चाहिदा कुछ ना कुछ चुक के ले जाना चाहिदा ओ ना मंगण वास्ते बूहे ते खड़ा ओनू देना ओ भी पिछक भिखारी वास्ते भी कदी खाली हाथ घरों ना निकलो बाहर कुछ ना कुछ लैके निकलो ਅਤੇ ਗੁਰੂ ਕੋਲ ਜਾਓ ਤਾਂ ਵੀ ਕੁਝ ਕੁਝ ਲੈ ਕੇ ਜਾਓ, ਗੁਰੂ ਤੇ ਰਾਜੇ ਕੋਲ ਜਾਓ ਤਾਂ ਵੀ ਕੁਝ ਲੈ ਕੇ ਜਾਓ। ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਕੋਲ ਮੈਂ ਚੱਲਿਆ, ਕੁਝ ਤਾਂ ਭੇਟਾ ਲੈ ਕੇ ਜਾਣੀ ਚਾਹੀਦੀ ਹੈ।
ਹੁਣ ਤਾਂ ਅੱਗੇ ਬਿਨ ਧਰੇ ਵੈ ਫਿਰ ਅੱਗੋਂ ਨਾ ਦੇਵ,
ਉਹਨਾਂ ਦੇ ਅੱਗੇ ਕਹਿੰਦੇ ਜੇ ਕੁਝ ਨਾ ਦਈਏ ਨਾ ਭੇਟਾ ਤੇ ਉਹਨਾਂ ਤੋਂ ਬਖਸ਼ਿਸ਼ਾਂ ਵੀ ਨੀ ਮਿਲਦੀਆਂ। ਮਹਾਂਪੁਰਸ਼ਾਂ ਤੋਂ ਬਖਸ਼ਿਸ਼ ਲੈਣ ਲਈ ਕੁਝ ਨਾ ਕੁਝ ਭੇਟਾ, ਭਾਵੇਂ ਇੱਕ ਦਾਤਣ ਹੀ ਤੋੜ ਕੇ ਰੱਖ ਦਿਓ, ਇਹ ਨੀ ਵੀ ਕੋਈ ਵੱਡੀ ਚੀਜ਼ ਚਾਹੀਦੀ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਭਾਵਨਾ ਹੋਵੇ ਇੱਕ ਕੌਡੀ ਰੱਖ ਦਿਓ, ਇੱਕ ਟਕਾ ਰੱਖ ਦਿਓ, ਇੱਕ ਪੈਸਾ ਰੱਖ ਦਿਓ, ਜੇ ਨਹੀਂ ਤੇ ਫੋਲੀ ਤੋੜ ਕੇ ਰੱਖ ਦਿਓ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਹਾਂਜੀ,
ਚਾਉ ਪਈ ਤਬ ਦੌਲਤ ਖਾਂ ਭੰਗ ਬਤਾਈ,
ਦੌਲਤ ਖਾਂ ਕਹਿਣ ਲੱਗਾ ਫਿਰ ਸਭ ਤੋਂ ਸਸਤੀ ਚੀਜ਼ ਭੰਗ ਹੈ, ਉਹ ਲੈ ਚਲੋ,
ਸਤਿਗੁਰੇ ਅੱਗੇ ਧਰ ਤੁਮ ਜਾਈ,
ਉਹਨਾਂ ਦੇ ਅੱਗੇ ਇਹੀ ਭੇਟਾ ਰੱਖ ਦਿਓ।
ਹੁਣ ਤਬ ਥੈਲੋ ਲਿਓ ਭਰਾਈ,
ਕਹਿੰਦੇ ਬਾਦਸ਼ਾਹ ਬਾਬਰ ਨੇ ਭੰਗ ਦਾ ਥੈਲਾ ਭਰ ਲਿਆ,
ਉੱਤਰ ਘੋੜਿਓਂ ਭੇਟ ਚੜਾਈ,
ਆਇਆ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਭੇਟਾ ਰੱਖ ਕੇ ਮੱਥਾ ਟੇਕਿਆ,
ਤਬ ਸਤਿਗੁਰ ਸ਼ਾਹੇ ਆਦਰ ਕਰਿਓ।
ਮਹਾਰਾਜ ਸੱਜੇ ਪਾਤਸ਼ਾਹ ਨੇ ਇਧਰ ਕੀਰਤਨ ਦਾ ਭੋਗ ਪਾਤਾ, ਅੱਖਾਂ ਖੋਲੀਆਂ, ਸਾਹਮਣੇ ਕਾਬਲ ਖੁਰਾਸਾਨ ਦਾ ਬਾਦਸ਼ਾਹ ਬਾਬਰ ਏਦਾਂ ਕਰਕੇ ਬੈਠਾ ਸੀ ਜਿਵੇਂ ਮੁਸਲਮਾਨ ਬੈਠਦੇ ਹੈ ਸਜਦਾ ਕਰਕੇ, ਤੇ ਗੁਰੂ ਸਾਹਿਬ ਨੇ ਆਖਿਆ ਆਓ ਬਾਬਰ, ਸਤਿਕਾਰ ਕੀਤਾ ਬਾਬਰ ਦਾ।
ਤੁਮ ਹਮ ਪਰ ਗੁੱਸੋ ਕਿਉਂ ਕਰਿਓ,
ਜਾਣੀ ਜਾਣ ਪਾਤਸ਼ਾਹ ਉਹਦੀ ਉਹ ਗੱਲਾਂ ਜਿਹੜੀਆਂ ਰਸਤੇ ਚ ਕਰਦਾ ਆਇਆ ਸੀ, ਉਹ ਕਹਿ ਰਿਹਾ ਸੀ ਨਾ, ਕਹਿੰਦਾ ਮੇਰਾ ਬੜੇ ਬੜੇ ਪੀਰ ਵੇਖੇ ਆ, ਮੇਰਾ ਨਾਂ ਸੁਣ ਕੇ ਭੱਜ ਜਾਂਦੇ ਆ, ਨਾਨਕ ਵੀ ਭੱਜ ਜਾਏਗਾ। ਤੇ ਇਹ ਵੀ ਕਹਿੰਦਾ ਸੀ ਮੈਂ ਤੇ ਆਪਣੇ ਮੁਹੰਮਦ ਕੋਲੋਂ ਰਾਜ ਮੰਗਾਂਗਾ, ਨਾਨਕ ਕੋਲੋਂ ਮੈਂ ਕੀ ਲੈਣਾ। ਗੁਰੂ ਨਾਨਕ ਸਾਹਿਬ ਜਾਣੀ ਜਾਣ ਕਹਿੰਦੇ ਬਾਬਰ ਅਸੀਂ ਤੇਰਾ ਕੀ ਵਿਗਾੜਿਆ ਜਿਹੜਾ ਤੂੰ ਸਾਡੇ ਤੇ ਗੁੱਸਾ ਕਰਦਾ ਹੈ,
ਹਮ ਤੁਮਰੋ ਕੁਛ ਰੋਕਿਓ ਨਾਹੀ,
ਅਸੀਂ ਤਾਂ ਤੇਰਾ ਕੋਈ ਮੁਲਕ ਨੀ ਰੋਕਿਆ, ਤੇਰਾ ਕੋਈ ਇਲਾਕਾ ਨੀ ਮੱਲਿਆ, ਤੇਰਾ ਕੋਈ ਕਬਜ਼ਾ ਨੀ ਕੀਤਾ ਅਸੀਂ ਕਿਸੇ ਤੇਰੀ ਚੀਜ਼ ਤੇ, ਤੂੰ ਕਿਉਂ ਸਾਡੇ ਨਾਲ ਨਾਰਾਜ਼ ਫਿਰਦਾ ਹੈ।
ਇੱਕ ਰੋੜੀ ਪਰ ਬੈਠੇ ਹਾਹੀ,
ਅਸੀਂ ਤੇ ਰੋੜੀ ਤੇ ਬੈਠੇ ਆ, ਨੰਗੇ ਖੁੱਲੇ ਅਸਮਾਨ ਥੱਲੇ ਬੈਠੇ ਆ, ਕੋਈ ਛੱਤ ਨਹੀਂ ਹੈ। ਸਤਿਗੁਰੂ ਜਿੱਥੇ ਬੈਠੇ ਸੀ, ਅੱਜ ਕੱਲ ਦਾ ਬੜਾ ਸੁੰਦਰ ਗੁਰਦੁਆਰਾ ਰੋੜੀ ਸਾਹਿਬ, ਉਦੋਂ ਉੱਥੇ ਜੰਗਲ ਸੀ ਤੇ ਉੱਥੇ ਸਤਿਗੁਰੂ ਰੋੜੀ ਦੀ ਵਿਛਾਈ ਕਰਕੇ ਬੈਠੇ ਸੀ, ਤੇ ਮਹਾਰਾਜ ਕਹਿੰਦੇ ਕਿ ਰੋੜੀ ਤੇ ਬੈਠੇ ਹਾਂ ਅਸੀਂ,
ਜੋ ਤੂੰ ਚੱਲ ਤੋ ਚਿਤਵਤ ਆਇਓ,
ਜੋ ਮਨ ਚ ਉੱਥੋਂ ਕਾਬਲ ਤੋਂ ਸੋਚਦਾ ਆਇਆ ਉਹ ਅਸੀਂ ਜਾਣਦੇ ਹਾਂ, ਤੂੰ ਕੀ ਕੁਝ ਬੋਲਦਾ ਰਿਹਾ ਸਾਡੇ ਬਾਰੇ।
ਜਿਹੋ ਸਜਾ ਜੋ ਤਉ ਦਿਲ ਭਾਇਓ,
ਹਾਂ ਤੂੰ ਕਹਿੰਦਾ ਸੀ ਮੈਂ ਜੇ ਗੁਰੂ ਨਾਨਕ ਚ ਕੋਈ ਕਰਾਮਾਤ ਨਾ ਦੇਖੀ ਤੇ ਸਜਾ ਦਿਆਂਗਾ, ਉੱਥੇ ਕਹਿੰਦਾ ਸੀ, ਇੱਥੇ ਸਤਿਗੁਰੂ ਜਾਣੀ ਜਾਣ ਜਾਣਦੇ ਬੈਠੇ, ਕਹਿੰਦੇ ਫਿਰ ਸਜ਼ਾ ਦੇ ਲਾ, ਜੋ ਤੇਰੇ ਮਨ ਚ ਆਇਆ ਉਹ ਕਰ ਲੈ, ਜੇ ਸਾਨੂੰ ਤੂੰ ਕਸ਼ਟ ਦੇਣਾ ਚਾਹੁੰਦਾ ਹੈ, ਕੋਈ ਦੁੱਖ ਦੇਣਾ ਚਾਹੁੰਦਾ ਨਾ ਦੇ ਲੈ। ਹਾਂਜੀ,
ਕਹਿ ਕੱਚੇ ਕਹਿ ਪੱਕੇ ਅਸੀਂ,
ਤੂੰ ਕਹਿੰਦਾ ਸੀ ਜੇ ਕੱਚੇ ਹੋਏ ਤੇ ਮੈਂ ਛੱਡਣੇ ਕੋਈ ਨੀ, ਜੇ ਪੱਕੇ ਹੋਏ ਤੇ ਮੰਨਾਂਗਾ। ਹੁਣ ਦੱਸ ਅਸੀਂ ਕੱਚੇ ਪੱਕੇ ਜਿਹੋ ਜਿਹਾ ਤੇਰੇ ਸਾਹਮਣੇ ਆ, ਜਾਂ ਕੱਚੇ ਆ ਜਾਂ ਪੱਕੇ ਆ, ਤੂੰ ਆਪਣਾ ਕੰਮ ਕਰ ਲੈ। ਹਾਂਜੀ,
ਤੂੰ ਕਰ ਲੈ ਜੋ ਤੋ ਜੀ ਬਸੀ,
ਤੂੰ ਆਪਣੇ ਮਨ ਦੀ ਕਰ ਲੈ ਜੋ ਤੈਨੂੰ ਚੰਗੀ ਲੱਗਦੀ ਹੈ, ਜੇ ਸਾਨੂੰ ਦੁੱਖ ਦੇਣਾ ਚਾਹੁੰਦਾ, ਤਸੀਹੇ ਦੇਣਾ ਚਾਹੁੰਦਾ, ਕੈਦ ਕਰਨਾ ਚਾਹੁੰਦਾ, ਜਾਂ ਇੱਥੋਂ ਤੱਕ ਵੀ ਬਾਬਰ ਨੇ ਕਿਹਾ ਸੀ ਜੇ ਮੇਰੇ ਮਨ ਦੀ ਤਸੱਲੀ ਨਾ ਹੋਈ ਮੈਂ ਜਾਨ ਵੀ ਲੈ ਲਾਂਗਾ, ਮਾਰ ਦਿਆਂਗਾ। ਮਹਾਰਾਜ ਕਹਿੰਦੇ ਤੂੰ ਮਾਰਨਾ ਤਾਂ ਮਾਰ ਦੇ ਸਾਨੂੰ। ਹਾਂਜੀ,
ਝੂਠ ਕਰੈ ਕੈ ਸੱਚ ਕਮਾਈ,
ਹਾਂ ਅਸੀਂ ਝੂਠੇ ਜਾਂ ਸੱਚੇ ਜਿਹੋ ਜੇ ਵੀ ਹਾਂ ਤੇਰੇ ਸਾਹਮਣੇ ਬੈਠੇ ਹਾਂ।
ਨਜੀਕੈ ਦੇਖੋ ਤੈ ਕਹਿਓ ਜਾਈ,
ਦੇਖ ਬਾਦਸ਼ਾਹ ਜਿੰਨਾ ਚਿਰ ਕੋਈ ਚੀਜ਼ ਦੇਖੀਏ ਨਾ ਨੇੜਿਓ, ਓਨਾ ਚਿਰ ਉਹਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਅਟਕਲ ਨਹੀਂ ਕਰਨੀ ਚਾਹੀਦੀ, ਸੁਣੀ ਸੁਣਾਈ ਗੱਲ ਤੇ ਤਬਾਰ ਨਹੀਂ ਕਰਨਾ ਚਾਹੀਦਾ, ਆਪਣੇ ਖਿਆਲਾਂ ਅਨੁਸਾਰ ਦੁਨੀਆਂ ਨੂੰ ਨਹੀਂ ਦੇਖਣਾ ਚਾਹੀਦਾ, ਖਾਸ ਕਰਕੇ ਮਹਾਂਪੁਰਸ਼ਾਂ ਨੂੰ ਕਦੀ ਆਪਣੇ ਖਿਆਲਾਂ ਨਾਲ ਨਹੀਂ ਦੇਖਣਾ ਚਾਹੀਦਾ। ਮਹਾਂਪੁਰਸ਼ ਮਹਾਂਪੁਰਸ਼ ਹੁੰਦੇ ਆ, ਫਕੀਰ ਦੀ ਮੌਜ ਆ ਪਤਾ ਨਹੀਂ ਕਿਹੜੇ ਰੰਗ ਚ ਫਿਰਦਾ ਹੋਵੇ, ਇਸ ਕਰਕੇ ਆਪਣੀ ਜਿੱਦ ਆਪਣੀ ਹਮੈ ਆਪਣੀ ਆਕੜ ਆਪਣੀ ਹੈਂਕੜ ਘਰ ਛੱਡ ਕੇ ਜਾਣਾ ਚਾਹੀਦਾ। ਹਾਂਜੀ,
ਸਾਚਾ ਹੋਏ ਤੋ ਕਰਿਓ ਪੀਰ,
ਤੂੰ ਇਹ ਕਹਿੰਦਾ ਸੀ ਨਾ ਜੇ ਪੀਰ ਨਾਨਕ ਦੀ ਸਚਾਈ ਹੋਈ ਤੇ ਮੈਂ ਉਹਨੂੰ ਆਪਣਾ ਪੀਰ ਬਣਾ ਲਵਾਂਗਾ,
ਝੂਠੋ ਹੋਏ ਹਿੰਦੂ ਦਇਓ ਚੀਰ,
ਜੇ ਝੂਠਾ ਹਿੰਦੂ ਨਿਕਲਿਆ ਤਾਂ ਮੈਂ ਮਾਰ ਦਿਆਂਗਾ।
ਦੋਹਰਾ ਸਾਚ ਸੋ ਸਾਹਿਬ ਘਰ ਰਹੇ ਔਰ ਸਾਚ ਦਿਖ ਨਾਹੀ,
ਦੇਖ ਬਾਬਰ ਤੂੰ ਕਹਿੰਦਾ ਸੱਚਾ ਝੂਠਾ, ਤੇਰੇ ਕੋਲ ਪਛਾਣ ਕਰਨ ਦੀ ਤਾਕਤ ਹੈ ਵੀ ਸੱਚ ਕੀ ਹੁੰਦਾ, ਆਖੋ ਸ੍ਰੀ ਵਾਹਿਗੁਰੂ। ਤੇਰੀ ਕਿਆ ਬੁੱਕਤ ਹੈ ਤੂੰ ਸੱਚ ਨੂੰ ਪਛਾਣ ਲਵੇ? ਸੱਚਾ ਤੇ ਝੂਠਾ ਤੂੰ ਨੀ ਪਛਾਣ ਸਕਦਾ, ਤੈਨੂੰ ਪਤਾ ਸੱਚ ਕੀ ਹੈ? ਮਹਾਰਾਜ ਕਹਿੰਦੇ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸੰਸਾਰ ਚ ਇੱਕ ਵਾਹਿਗੁਰੂ ਸੱਚਾ ਹੈ, ਬਾਕੀ ਸਭ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਉਹ ਤੂੰ ਤੇ ਆਪ ਝੂਠਾ, ਜਿਹੜਾ ਆਪ ਝੂਠਾ ਉਹ ਸੱਚ ਦੀ ਕਿਵੇਂ ਪਰਖ ਕਰੇਗਾ, ਉਹ ਸੱਚ ਦਾ ਨਿਰਣਾ ਕਿਵੇਂ ਕਰੇਗਾ? ਬਾਬਰ ਤੂੰ ਕਹਿੰਦਾ ਸੀ ਮੈਂ ਸੱਚ ਝੂਠ ਪਰਖਾਂਗਾ, ਤੂੰ ਤੇ ਆਪ ਝੂਠਾ ਹੈ। ਇਹ ਸਾਧ ਸੰਗਤ ਜੀ ਅੱਜ ਬੜੇ ਗੁਰੂ ਬਣੇ ਹੋਏ ਨੇ, ਇੱਟ ਪੁੱਟੋ ਤੇ ਉੱਤੇ ਗੁਰੂ ਬੈਠੇ, ਪੁੱਟਣ ਦੀ ਵੀ ਲੋੜ ਕੋਈ ਨੀ, ਉੱਤੇ ਹੀ ਦੋ ਦੋ ਚਾਰ ਚਾਰ ਬੈਠੇ ਆ। ਪਰ ਕੋਈ ਬਾਬਰ ਨੂੰ ਜਾਬਰ ਨਹੀਂ ਕਹਿ ਸਕਦਾ, ਬਾਬਰ ਨੂੰ ਜਾਬਰ ਕਹਿਣ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਨ, ਇੱਕੋ ਹੀ ਹਨ। ਸੰਸਾਰ ਨਾ ਅਨਕ, ਨਾਨਕ ਦਾ ਮਤਲਬ ਹੈ ਨਾ ਅਨਕ, ਅਨਕ ਮੈਨੇ ਅਨੇਕ, ਬਹੁਤੇ, ਨਾ ਅਨਕ ਬਹੁਤੇ ਨਹੀਂ ਹਨ, ਓਨਲੀ ਵਨ ਗੁਰੂ ਨਾਨਕ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਅਨਕ ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ, ਉਹ ਗੁਰੂ ਨਾਨਕ ਹੈ। ਸੋ ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਬਰ ਨੂੰ ਕਹਿੰਦੇ ਤੂੰ ਤੇ ਆਪ ਝੂਠਾ ਹੈ, ਤੂੰ ਸਾਨੂੰ ਕੀ ਪਰਖੇਗਾ ਵੀ ਸੱਚੇ ਝੂਠੇ? ਹਾਂਜੀ।
ਗੁਰੂ ਪੀਰ ਪਾਤਸ਼ਾਹ ਸ਼ਾਹ ਦੇਖੈ ਬਹੁ ਪਤਿ ਆਹੇ।
ਦੇਖ ਬਾਦਸ਼ਾਹ, ਗੁਰੂਆਂ ਪੀਰਾਂ ਦੀ ਪਰਖ ਪ੍ਰੀਖਿਆ, ਝੂਠੇ ਬਾਦਸ਼ਾਹ ਨਹੀਂ ਰਹਿ ਸਕਦੇ। ਗੁਰੂ ਪੀਰ ਖੁਦ ਪਾਤਸ਼ਾਹ ਹੁੰਦੇ ਆ, ਉਹ ਸੱਚੇ ਪਾਤਸ਼ਾਹ ਹੁੰਦੇ ਆ, ਤੇਰੇ ਵਰਗੇ ਬਾਦਸ਼ਾਹ ਦੇ ਪੈਰਾਂ ਚ ਰੁੜਦੇ ਆ। ਹਾਂਜੀ।
ਕਰਾ ਮਾਤ ਹਮ ਤੂੰ ਦਿਖੈ ਸੋ ਹਮ ਦਿਖਾਵੈ ਨਾਹੀ।
ਤੂੰ ਕਹਿੰਦਾ ਸੀ ਮੈਂ ਕਰਾਮਾਤ ਦੇਖਣੀ ਹੈ, ਕਾਬਲ ਚ ਤੁਰਿਆ ਸੀ ਨਾ ਜਦੋਂ, ਦੌਲਤ ਖਾਨ ਨੇ ਗੁਰੂ ਨਾਨਕ ਸਾਹਿਬ ਦੀ ਤਾਰੀਫ ਕਰਤੀ, ਔਰ ਉਹਦੇ ਵਜ਼ੀਰ ਨੇ ਵੀ ਕਰਤੀ, ਵਜ਼ੀਰ ਨੇ ਵੀ ਕਰਤੀ ਤੇ ਦੌਲਤ ਖਾਨ ਨੇ ਕਰਤੀ। ਪਰ ਜਦੋਂ ਨਾਲ ਕਹਿਤਾ ਨਾ ਵੀ ਹਿੰਦੂਆਂ ਦੇ ਘਰ ਦਾ ਜਨਮ ਹੈ, ਬਾਬਰ ਕਹਿੰਦਾ ਫੇਰ ਨਹੀਂ ਮੈਂ ਮੰਨਦਾ, ਕਾਫਰ ਕਦੀ ਏਡੇ ਵੱਡੇ ਪੀਰ ਹੋ ਨਹੀਂ ਸਕਦੇ, ਮੈਂ ਪਹਿਲਾਂ ਕਰਾਂਗਾ ਤੇ ਦੇਖਾਂਗਾ, ਜੇ ਦੇਖਾਂਗਾ ਫਿਰ ਮੰਨਾਂਗਾ। ਮਹਾਰਾਜ ਕਹਿੰਦੇ ਤੂੰ ਸਾਡੀ ਕਰਾਮਾਤ ਦੇਖਣੀ ਚਾਹੁੰਦਾ ਸੀ, ਉਹ ਨੀ ਅਸੀਂ ਦਿਖਾਣੀ, ਅਸੀਂ ਨੀ ਦਿਖਾਣੀ ਕਰਾਮਾਤ, ਕਿਉਂ ਦਿਖਾਈਏ ਅਸੀਂ? ਅਸੀਂ ਕੋਈ ਜਾਦੂਗਰ ਹਾਂ ਜਾਂ ਅਸੀਂ ਤੇਰੇ ਤੋਂ ਕੁਝ ਲੈਣਾ? ਕਰਾਮਾਤ ਜਾਦੂਗਰ ਲੋਕ ਦਿਖਾ ਕੇ ਆਪਣਾ ਪੇਟ ਪਾਲਦੇ ਨੇ, ਅਸੀਂ ਕੋਈ ਜਾਦੂਗਰ ਨਹੀਂ ਵੀ ਅਸੀਂ ਰੋਟੀ ਮੰਗਣੀ ਹੈ ਤੇਰੇ ਤੋਂ, ਤੂੰ ਜੋ ਕਰਨਾ ਕਰ ਲੈ। ਹੁਣ ਕਰਾਮਾਤ ਤੇ ਬਾਬਰ ਦੇਖ ਚੁੱਕਾ ਸੀ, ਚੱਕੀਆਂ ਦੇ ਆਪੇ ਚੱਲ ਰਹੀਆਂ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੌਤਕ ਸੀ ਸਤਿਗੁਰਾਂ ਦਾ, ਮਹਾਰਾਜ ਝਾੜ ਵੀ ਰਹੇ, ਉਹਦੀ ਜਿਹੜੀ ਉਹਦੀ ਮੈਲ ਹੈ ਨਾ, ਮਿੱਟੀ ਝਾੜ ਰਿਹਾ ਉਹਦੇ ਉੱਤੇ, ਉਹਦੇ ਮਨ ਦੇ ਉੱਤੇ ਜਿਹੜੀ ਲੱਗੀ ਹੋਈ ਹੈ ਹਉਮੈ ਦੀ, ਵੀ ਹਿੰਦੂ ਕਦੀ ਪੀਰ ਨਹੀਂ ਹੋ ਸਕਦੇ, ਹਿੰਦੂ ਮਹਾਂਪੁਰਸ਼ ਨਹੀਂ ਹੋ ਸਕਦੇ, ਉਹ ਵੀ ਲਾ ਰਹੇ ਹੈ ਮਹਾਰਾਜ ਮਾਂਜ ਮਾਂਜ ਕੇ। ਹਾਂਜੀ।
ਕਰਾ ਮਾਤ ਮੈਂ ਕਹਿਰ ਹੈ ਸੋ ਰੱਬੋਂ ਦੂਰ ਕਰਾਏ।
ਦੂਜੀ ਗੱਲ ਸੁਣ ਬਾਬਰ, ਤੂੰ ਕਰਾਮਾਤ ਦੇਖਣੀ ਚਾਹੁੰਦਾ, ਕਹਿਰ ਦੇਖਣਾ ਚਾਹੁੰਦਾ? ਖੁਦਾ ਦਾ ਕਹਿਰ ਹੁੰਦਾ ਕਰਾਮਾਤ, ਖੁਦਾ ਦਾ ਕਹਿਰ ਹੁੰਦਾ ਤੂੰ ਉਹ ਰੱਬ ਤੋਂ ਦੂਰ ਕਰਦਾ ਬੰਦੇ ਨੂੰ। ਜੇ ਕੋਈ ਬੰਦਾ ਕਰਾਮਾਤ ਦਿਖਾਣ ਲੱਗ ਜਾਵੇ, ਉਹ ਰੱਬ ਦਾ ਸ਼ਰੀਕ ਬਣ ਜਾਂਦਾ ਤੇ ਰੱਬ ਤੋਂ ਦੂਰ ਕਰ ਦਿੰਦਾ, ਅਸੀਂ ਰੱਬ ਤੋਂ ਦੂਰ ਨਹੀਂ ਹੋਣਾ ਚਾਹੁੰਦੇ। ਹਾਂਜੀ।
ਚਾਓ ਭਾਈ ਕਰਾਮਾਤ ਹੋਏ ਜਾਂ ਕੇ ਪਾਹੀ।
ਜਿਹਦੇ ਕੋਲ ਕਰਾਮਾਤ ਹੁੰਦੀ ਹੈ, ਸ਼ਕਤੀ ਹੁੰਦੀ ਹੈ,
ਆਪੇ ਕਿਉਂ ਨਾ ਕਰੇ ਪਤਸ਼ਾਹੀ,
ਉਹ ਆਪ ਹੀ ਬਾਦਸ਼ਾਹ ਕਿਉਂ ਨਾ ਬਣ ਜਾਵੇ, ਦੂਜਿਆਂ ਨੂੰ ਕਿਉਂ ਦਵੇ? ਹਾਂਜੀ।
ਕਰਾਮਾਤ ਕਹੋ ਪਾਸ ਰਸੂਲ।
ਹਾਂ, ਕਰਾਮਾਤ ਤੁਹਾਡੇ ਰਸੂਲ ਮੁਹੰਮਦ ਕੋਲ ਹੋਣੀ ਹੈ। ਉਹਨੇ ਇਹ ਵੀ ਕਿਹਾ ਸੀ ਨਾ, ਜਦੋਂ ਵਜ਼ੀਰ ਨੇ ਆਖਿਆ ਨਾ ਵੀ ਪੀਰ ਨਾਨਕ ਹੈ ਕੋਈ, ਹਿੰਦੁਸਤਾਨ ਚ ਹਿੰਦੂਆਂ ਚੋਂ ਬੜਾ ਮਸ਼ਹੂਰ ਹੈ, ਦੌਲਤ ਖਾਨ ਨੇ ਕਿਹਾ ਉਹ ਬੜਾ ਮਹਾਂਪੁਰਸ਼ ਹੈ, ਮੈਂ ਉਹਦਾ ਚੇਲਾ ਆ ਤੇ ਮੈਨੂੰ ਉਹਨੇ ਹੀ ਭੇਜਿਆ ਹੈ, ਤੇ ਪੀਰ ਨਾਨਕ ਦੇ ਕੋਲ ਤੁਸੀਂ ਜਾਓਗੇ ਉਹ ਤੁਹਾਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦੇ ਦੇਗਾ। ਇਹ ਸੁਣ ਕੇ ਬਾਬਰ ਕਹਿੰਦਾ ਮੈਂ ਨਾਨਕ ਕਿਉਂ ਮੰਗਾ, ਮੈਂ ਤੇ ਰਸੂਲ ਕੋਲੋਂ ਮੰਗਾਂਗਾ। ਤੇ ਮਹਾਰਾਜ ਉਧਰ ਹੀ ਲੈ ਆਏ ਗੱਲ ਨੂੰ, ਕਹਿੰਦੇ ਕਰਾਮਾਤ ਤੇ ਤੁਹਾਡੇ ਰਸੂਲ ਕੋਲ ਹੈ, ਸਾਡੇ ਕੋਲ ਕਾਹਦੀ ਕਰਾਮਾਤ ਹੈ? ਹਾਂਜੀ।
ਖੁਦਾਏ ਮਨ ਜਿਸ ਕਰੈ ਕਬੂਲ,
ਜਿਹਦੀ ਗੱਲ ਖੁਦਾ ਮੰਨਦਾ ਹੈ, ਹਜ਼ਰਤ ਮੁਹੰਮਦ ਸਾਹਿਬ ਤੁਹਾਡੇ ਪੈਗੰਬਰ ਹਨ, ਉਹਨਾਂ ਕੋਲ ਕਰਾਮਾਤ ਹੋਵੇਗੀ, ਅਸੀਂ ਕਰਾਮਾਤ ਕਿਉਂ ਦਿਖਾਈਏ?
ਕਰਾਮਾਤ ਜੋ ਜਗਤ ਦਿਖਾਵੈ।
ਮਹਾਰਾਜ ਕਹਿੰਦੇ ਜਿਹੜਾ ਜਗਤ ਵਿੱਚ ਆਪਣੀ ਕਰਾਮਾਤ ਦਿਖਾਉਂਦਾ ਹੈ,
ਜਗਤ ਲੋਕ ਤਿਸ ਬਹੁ ਸੰਤਾਵੈ,
ਉਹਨੂੰ ਲੋਕ ਬੜਾ ਤੰਗ ਕਰਦੇ ਨੇ, ਬਾਬਾ ਮੇਰਾ ਕੰਮ ਕਰ ਦੇ, ਦੂਜਾ ਕਹਿੰਦਾ ਮੇਰਾ ਕਰ ਦੇ। ਕਰਾਮਾਤ ਕਰਨ ਵਾਲੇ ਵਿਚਾਰੇ ਦੇ ਤੇ ਨੀਂਦ ਨੀ ਆਉਂਦੀ, ਸਾਰੀ ਰਾਤ ਨੀ ਸੌਣ ਦਿੰਦੇ ਲੋਕਾਂ ਨੂੰ। ਮਾੜੀ ਜੀ ਕਿਸੇ ਕੋਲ ਸ਼ਕਤੀ ਹੋ ਜਾਵੇ, ਕਿਸੇ ਦੀ ਅਰਦਾਸ ਪੂਰੀ ਹੋ ਜਾਵੇ ਤੇ ਦੁਨੀਆਂ ਲੈਣਾ ਲਾ ਕੇ ਉਹਦੇ ਬੂਹੇ ਖਲੋ ਜਾਂਦੀ ਹੈ। ਬਾਬਾ ਜੀ ਸਾਡਾ ਕੰਮ ਕਰੋ, ਪਹਿਲਾਂ ਸਾਡਾ ਕਰਾਓ, ਸਾਡਾ ਕਰਾਓ। ਮਹਾਰਾਜ ਕਹਿੰਦੇ ਫਿਰ ਕਰਾਮਾਤ ਦਿਖਾ ਕੇ ਅਸੀਂ ਆਪਣੀ ਜਾਨ ਨੂੰ ਵਕਤ ਪਾਈਏ, ਰੱਬ ਦੇ ਸ਼ਰੀਕ ਬਣੀਏ, ਇਹ ਕੰਮ ਨੀ ਅਸੀਂ ਕਰਨਾ। ਹਾਂਜੀ,
ਨਜੀ ਕਰਹਿ ਜੋ ਕਉ ਖੁਦਾਏ।
ਮਹਾਰਾਜ ਕਹਿੰਦੇ ਜਿਹੜੇ ਉਸ ਖੁਦਾ ਦੇ, ਉਸ ਅੱਲਾ ਦੇ ਨੇੜੇ ਰਹਿੰਦੇ ਹਨ,
ਕਰਾਮਾਤ ਤੇ ਦੂਰ ਕਰਾਏ,
ਉਹ ਕਰਾਮਾਤ ਤੋਂ ਦੂਰ ਰਹਿੰਦੇ ਹਨ। ਕਰਾਮਾਤਾਂ ਆਉਂਦੀਆਂ ਨੇ ਬੂਹੇ ਤੇ, ਭਜਾ ਦਿੰਦੇ ਨੇ, ਜਾਓ ਰਿੱਧ ਸਿੱਧ ਅਵਰਾ ਸਾਧ, ਇਹ ਦੁਨਿਆਵੀ ਸਾਧ ਸਵਾਦ ਫੋਕਾ ਹੈ। ਹਾਂਜੀ,
ਕਰਾਮਾਤ ਤੁਮ ਦੇਖੀ ਚਾਹੋ।
ਇਹ ਬਾਬਰ, ਤੂੰ ਕਰਾਮਾਤ ਦੇਖਣੀ ਚਾਹੁੰਦਾ, ਸਾਡੀ ਸ਼ਕਤੀ ਦੇਖਣੀ ਚਾਹੁੰਦਾ ਹੈ।
ਯਹ ਭੀ ਨਾਹੀ ਆਛੋ ਕਹੋ।
ਇਹ ਵੀ ਤੇਰੇ ਵਾਸਤੇ ਵੀ ਮਾੜੀ ਹੈ ਗੱਲ, ਜੇ ਕਿਸੇ ਸਾਧੂ ਦੀ, ਕਿਸੇ ਮਹਾਂਪੁਰਸ਼ ਦੀ ਕਰਾਮਾਤ ਦੇਖਣ ਦਾ ਫੁਰਨਾ ਕਰੀਏ, ਉਹ ਫੁਰਨਾ ਵੀ ਮਾੜਾ ਹੈ। ਹਾਂਜੀ,
ਕਰਾਮਾਤ ਹੋਵੇ ਦੋ ਭਾਂਤ।
ਦੇਖ, ਕਰਾਮਾਤ ਦੋ ਪ੍ਰਕਾਰ ਨਾਲ ਹੁੰਦੀ ਹੈ,
ਕਹਿ ਮਿਹਰੋ ਕਹਿ ਕਹਿਰੋ ਹੋ ਜਾਤ,
ਜਾਂ ਮਿਹਰੋ ਹੁੰਦੀ ਹੈ ਜਾਂ ਕਹਿਰੋ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਕਰਾਮਾਤ ਦੋ ਤਰ੍ਹਾਂ ਹੀ ਹੁੰਦੀ ਹੈ, ਜਾਂ ਮਿਹਰੋ ਹੁੰਦੀ ਹੈ, ਮਿਹਰ ਕਰ ਦਿੰਦੇ ਮਹਾਂਪੁਰਸ਼, ਕਿਰਪਾ ਕਰ ਦਿੰਦੇ ਹੈ, ਬੜੀਆਂ ਕਰਾਮਾਤਾਂ ਹੋਈਆਂ, ਮਿਹਰਾਂ ਕੀਤੀਆਂ, ਬੜੇ ਬੜੇ ਰੋਗੀਆਂ ਦੇ ਰੋਗ ਦੂਰ ਕੀਤੇ, ਅੰਨਿਆਂ ਨੂੰ ਅੱਖਾਂ ਦਿੱਤੀਆਂ, ਲੂਲਿਆਂ ਨੂੰ ਲੱਤਾਂ ਦਿੱਤੀਆਂ, ਟੁੰਡਿਆਂ ਨੂੰ ਹੱਥ ਦਿੱਤੇ ਗੁਰੂ ਨਾਨਕ ਨੇ, ਗੂੰਗਿਆਂ ਨੂੰ ਜ਼ਬਾਨਾਂ ਦਿੱਤੀਆਂ। ਭਾਈ ਛੱਜੂ ਝੀਵਰ ਦੇ ਸਿਰ ਤੇ ਛੜੀ ਰੱਖ ਕੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜ਼ਬਾਨ ਦਿੱਤੀ, ਇਹ ਮਿਹਰ ਦੀ ਕਰਾਮਾਤ ਹੈ, ਇਹ ਮਿਹਰ ਦੀ ਕਰਾਮਾਤਾਂ ਨੇ। ਦੂਜੀ ਹੁੰਦੀ ਕਹਿਰ ਦੀ ਕਰਾਮਾਤ, ਜੇ ਮਹਾਂਪੁਰਸ਼ਾਂ ਨਾਲ ਕੋਈ ਛੇੜਖਾਨੀ ਕਰ ਲਈਏ, ਦੁਰਵਾਸ਼ੇ ਦੇ ਨਾਲ ਕੀਤੀ ਸੀ ਨਾ ਜਾਦਵਾਂ ਨੇ, ਤੇ ਕੀ ਹੋਇਆ ਸੀ, ਦੁਰਵਾਸ਼ਾ ਸਿਉਂ ਕਰਤ ਠਗੌਰੀ, ਜਾਦਵ ਇਹ ਫਲ ਪਾਏ, ਸਾਰੀ 56 ਕਰੋੜ ਜਾਦਵਾਂ ਦੀ ਆਬਾਦੀ ਬਰਬਾਦ ਹੋ ਗਈ, ਲੜ ਕੇ ਖਤਮ ਹੋ ਗਈ, ਕੁੱਲ ਹੀ ਨਾਸ ਹੋ ਗਈ। ਮਹਾਂਪੁਰਸ਼ਾਂ ਦੇ ਵੱਲੋਂ ਦੋ ਤਰ੍ਹਾਂ ਦੀ ਹੁੰਦੀ ਹੈ ਕਰਾਮਾਤ, ਬਚਨ ਹੀ ਹੁੰਦਾ, ਮਿਹਰ ਦੇ ਨਾਲ ਕਰ ਦੇਣ ਤੇ ਪੌ 12 ਹੋ ਜਾਂਦੀਆਂ ਨੇ, ਜੇ ਕਹਿਰ ਨਾਲ ਕਰ ਦੇਣ ਤੇ ਕੱਖ ਨੀ ਛੱਡਦੇ। ਹੁਣ ਤੂੰ ਦੱਸ ਕਿਹੜੀ ਕਰਾਮਾਤ ਦੇਖਣੀ ਚਾਹੁੰਦਾ। ਹਾਂਜੀ,
ਸੇਵਾ ਕਰੇ ਤੋ ਮਿਹਰ ਸੋ ਆਵੇ,
ਜੇ ਸੇਵਾ ਕਰੇ ਸਾਧੂਆਂ ਦੀ, ਖੁਸ਼ ਕਰ ਲਵੇ ਤੇ ਮਿਹਰ ਆ ਜਾਂਦੀ ਹੈ, ਫਿਰ ਮਿਹਰ ਦੀ ਕਰਾਮਾਤ ਹੁੰਦੀ ਹੈ। ਹਾਂਜੀ,
ਜਿੱਦ ਤੇ ਚਾਹੇ ਕਹਿਰ ਸੋ ਪਾਵੇ,
ਜੇ ਜਿੱਦ ਕਰਕੇ ਕਵੇ ਨਹੀਂ ਦਿਖਾਓ ਮੈਨੂੰ ਕਰਾਮਾਤ, ਤੇ ਫਿਰ ਕਹਿਰ ਗੁਜ਼ਰਦਾ ਹੈ, ਤਬਾਹੀ ਹੁੰਦੀ ਹੈ। ਔਰੰਗਜ਼ੇਬ ਨੇ ਜ਼ਬਰਦਸਤੀ ਮੰਗੀ ਕਰਾਮਾਤ, ਕਹਿਣ ਲੱਗਾ ਮੈਨੂੰ ਕਰਾਮਾਤ ਦਿਖਾਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਕਰਾਮਾਤ ਸੁਣ ਲੈ, ਅੱਜ ਇੱਥੇ ਤੇਰੇ ਝੰਡੇ ਝੂਲਦੇ ਨਾ, ਇੱਥੇ ਖਾਲਸੇ ਦੇ ਝੂਲ ਜਾਣਗੇ, ਖਤਮ ਹੋ ਜਾਏਗਾ ਤੇਰਾ ਰਾਜ ਭਾਗ। ਇਹ ਕਹਿਰ ਦੀ ਕਰਾਮਾਤ ਦੇਖੀ ਹੈ। ਸੋ ਖਾਲਸਾ ਜੀ, ਮਹਾਂਪੁਰਸ਼ਾਂ ਤੋਂ ਕਦੀ ਕਰਾਮਾਤ ਮੰਗਣੀ ਨਹੀਂ ਚਾਹੀਦੀ, ਉਹ ਆਪਣੀ ਲੀਲਾ ਚ ਜੋ ਮਰਜ਼ੀ ਕਰਦੇ, ਸੇਵਾ ਕਰਨੀ ਚਾਹੀਦੀ, ਜਿੱਦ ਨਹੀਂ ਕਰਨੀ ਚਾਹੀਦੀ। ਹਾਂਜੀ,
ਮਿਹਰ ਕਹਿਰ ਦੋ ਕਰਾਮਾਤ।
ਕਰਾਮਾਤ ਦੋ ਕਿਸਮ ਦੀ, ਜੇ ਇੱਕ ਮਿਹਰ ਦੀ ਹੈ, ਕਹਿਰ ਦੀ ਹੈ। ਹਾਂਜੀ,
ਦੂਰ ਖੁਦਾ ਤੇ ਸੋਲੇ ਜਾਤ,
ਪਰ ਰੱਬ ਤੋਂ ਦੂਰ ਲੈ ਜਾਂਦੀ ਹੈ, ਰੱਬ ਦੇ ਸ਼ਰੀਕ ਬਣਾ ਦਿੰਦੀ ਹੈ। ਇਸ ਕਰਕੇ ਮਹਾਂਪੁਰਸ਼ ਕਹਿਰ ਦੀ ਤਾਂ ਕਿਸੇ ਦੇ ਕਰਦੇ ਨਹੀਂ, ਮਿਹਰ ਦੀ ਕਰਨ ਲੱਗਿਆਂ ਵੀ ਸੋਚਦੇ ਹੈ ਵੀ ਇਹ ਲੋੜ ਹੈ, ਦਈਏ ਵਾਹਿਗੁਰੂ ਦੇ ਖਜ਼ਾਨੇ ਚੋਂ ਕੱਢ ਕੇ ਕੇ ਨਾ, ਫਿਰ ਵੀ ਅਰਦਾਸ ਕਰਦੇ ਹੈ ਕਿ ਵਾਹਿਗੁਰੂ ਤੂੰ ਕਰੀ। ਗੁਰੂ ਨਾਨਕ ਸਾਹਿਬ ਕਦੀ ਨਹੀਂ ਸੀ ਕਹਿੰਦੇ ਮੈਂ ਕਰਾਂਗਾ, ਉਹ ਕਹਿੰਦੇ ਕਰਤਾਰ ਕਰੇਗਾ ਭਾਈ, ਭਲਾ ਹੋਵੇਗਾ। ਜੇ ਵਾਹਿਗੁਰੂ ਨੂੰ ਮਨਜ਼ੂਰ ਹੋਏ, ਆਪਣੇ ਦੇ ਨਹੀਂ ਲੈਂਦੇ, ਮਿਹਰ ਵੀ ਉਹਦੀ ਹੋਵੇਗੀ। ਇਸ ਤਰ੍ਹਾਂ ਮਹਾਂਪੁਰਸ਼ਾਂ ਦੀ ਖੇਡ ਹੁੰਦੀ ਹੈ। ਹਾਂਜੀ,
ਦੋਹਰਾ ਕਹਿਰ ਪਤ ਸ਼ਾਹਨ ਕਾਰ ਹੈ, ਖੋਸ ਜੋ ਔਰਨ ਖਾਹੇ।
ਦੇਖ ਬਾਬਰ, ਕਹਿਰ ਤੇਰੇ ਵਰਗੇ ਜਾਬਰ ਕਰਦੇ ਨੇ, ਕਹਿਰ ਪਾਤਸ਼ਾਹਾਂ ਦਾ ਕੰਮ ਹੈ, ਰਾਜੇ ਮਹਾਰਾਜੇ ਕਹਿਰ ਹੀ ਕਰਦੇ ਨੇ। ਸਾਰੀ ਉਮਰ ਕੋਨਾ ਕਿਹੜਾ ਹਲਵਾ ਕੇ ਖਾਣੀ ਹੈ, ਖੋਹ ਕੇ ਖਾਣੀ ਹੈ। ਲੋਕਾਂ ਦੀ, ਗਰੀਬਾਂ ਦੀ ਰੋਟੀ ਖੋਹ ਕੇ ਖਾ ਲੈਣਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਕਿੱਥੋਂ ਚੜਿਆ ਤੂੰ, ਲੱਖਾਂ ਫੌਜਾਂ ਲੈ ਕੇ, ਲੱਖਾਂ ਕਰੋੜਾਂ ਲੋਕ ਨੂੰ ਬਰਬਾਦ ਕੀਤਾ, ਪਿੰਡਾਂ ਦੇ ਪਿੰਡ ਬਰਬਾਦ ਕਰਤੇ ਨੇ, ਖੋਹ ਖੋਹ ਕੇ ਲੋਕਾਂ ਦੇ ਘਰੋਂ ਖਾ ਲਿਆ, ਲੋਕਾਂ ਦੇ ਘਰ ਕੱਪੜਾ ਨੀ ਛੱਡਿਆ, ਭਾਂਡਾ ਨੀ ਛੱਡਿਆ, ਅੰਨ ਦਾ ਦਾਣਾ ਨੀ ਛੱਡਿਆ, ਲੋਕਾਂ ਦੇ ਭੁੱਖੇ ਬੱਚੇ ਰੋ ਰਹੇ ਨੇ, ਤੇ ਤੇਰੇ ਸਿਪਾਹੀ ਮੁਰਗੇ ਬਣਾ ਬਣਾ ਕੇ ਤੇ ਦੁੰਬੇ ਬਣਾ ਬਣਾ ਕੇ ਖਾ ਰਹੇ ਨੇ। ਹਾਂਜੀ,
ਕਹਿਰ ਕਰੇ ਜੋ ਫਕੀਰ ਹੋਏ, ਦੂਰ ਖੁਦਾਏ ਤੇ ਪਾਹੇ।
ਫਕੀਰ ਨੀ ਕਹਿਰ ਕਰਦੇ ਹੁੰਦੇ, ਤੇਰੇ ਵਰਗੇ ਜ਼ਾਬਰ ਕਰਦੇ ਬਾਬਰ, जे कोई फकीर कहर करन लग जावे, करामात दिखाण लग जावे, ते ओ फकीर खुदा तो दूर हो जांदा, ओ खुदा दा नहीं रहिंदा, फिर ओ शैतान दा चेला बन जांदा। हांजी,
तब बाबर ने समझिया जो मैं चितवत आए।
बाबर दे कपाट खुल गए, कन्ना चो सेक निकल गया बाबर दे। कहिंदा मैं जिहड़ियां गल्लां मैं दिल च सोचियां सीगियां बाबे ने ओही बोलतियां, जिहड़ियां मैं काबल च करदा सी इत्थे नूं किवें पता लग गया। मेरिया सारिया गल्लां दा दुध दा दुध पानी दा पानी कर दिता, ए कोई आम बाबा नहीं है। हां जी,
है सब जानी जान यह सब हम दयो बताए।
ए कोई सधारण पीर थोड़ा, ए दे जानी जान कोई वड्डा पीर है जिन्हें मेरी गल सारी दस दिती है।
चौ पई देख दीदार को निश्चा आया।
महाराज साहब श्री गुरु नानक देव जी दे नूरानी चेहरे वल देखदा, उन्हां दे बचन सुनदा, बादशाह दा सिर झुकदा जा रहा है, निश्चा हो गया उसनूं।
नजीक रहा यह सच खुदाया।
कहन लगा, मन च सोचन लगा, ए बाबा खुदा दे नेड़े रहिंदा है, ए सच्ची मुची खुदा दा महरम है, खुदा दा जानू है, इस नूं अल्लाह दा नूरानी ज्ञान है इहदे कोल। हां जी,
खुदाए याहे मैं भीद कछ नाही।
ए खुदा दी जात है, एदे विच ते खुदा च कोई फर्क नहीं है।
अब मैं इस ते मंगो पातशाही।
ए सच्चा पीर है, मैं हुण इहदे कोलों अपना काम करवा लवां। स्वार्थी बादशाह सीगा, कहिंदा मैं इहदे कोलों राज मंग लवां, हिंदुस्तान दा राज गुरु नानक साहब तो मंगन लगा है। हां जी,
कबूल परै जो इसै दुआए।
जे दुआ कर देवे, ए वर दे देवे, अपनी जवान तो कोई आशीर्वाद दे देवे, एदा वचन खाली नहीं जाएगा, ते मैं दिल्ली दा बादशाह बन जावांगा।
तो मेरो सब काम बन जाए।
जे पीर नानक कह देवे भी तेरा का राज हो जाएगा, ते मैनू राज मिल जाएगा।
ओ इस दुआए जे नाही पुजाए।
जे एदी दुआ पूरी ना होई,
तो हमरो कुछ पल्यो ना जाए।
ता केड़ा साडे पल्यो जाना कुछ, मंगण च की हर्ज हुंदा। जे दुआ दे देवे ठीक है, ना देवे ता अपने पल्यो ते नहीं ना जांदा कुछ, मंग लैने। हां जी,
खोटे बचन कह किम बिख बोवै।
हां, कहिंदे देखो बादशाह बाबर है, अंदर अजे पूरी निश्चय वाली गल नहीं ना खुटियाई है, अजे भी थोड़ी शैतानी कर रहा है, जिवें कहिंदे जहर बीजदा होवे कोई बंदा खोटे बचन करके।
मीठे बच कह किम नह जोवै।
ते मिठे बचन ते मिठे ही हुंदे ने, अमृत वर्गे हुंदे ने, ते जेड़े अंदरले जहर वाले बचन हुंदे ने उहनां दी कौड़ापण हुंदा है। हां जी,
तब बाबर आए दो कर जोरे।
बाबर ने अगे होके हाथ जोड़ के चरण फड़ के बेनती की,
गरज अपनी मुखो मिठ बोरे।
मिठा बोल गए अपने मुंह तो गरज अपनी, ए हुण नीति सारी दुनिया जानदी है, किसे कोलो काम कराना होवे कौड़ा थोड़ा बोलांगे, भाई साहब जी, वीर जी, भाई साहब जी, संत जी, ज्ञानी जी, कुछ ना कुछ कहांगे मिठे, बाबा जी, महाराज जी, फिर लग पिया करन चापलूसी गुरु नानक साहब दे पैर फड़ के। हां जी,
आयो मैं तब कदमा पास।
हे पीर नानक, मैं तेरे कदम बोशी करने वास्ते, चरण चुमन वास्ते आया हाँ काबल तो।
पूरन की जय हमारी आस।
मैं बड़ी श्रद्धा लेके आया हाँ, पर श्रद्धा तो इथे बनी है आके, पर कहन दा तरीका कहना मैं उथो श्रद्धा लेके आया हाँ, मैं तेरे कोल आया हाँ तेरिया बख्शिशा लैण वास्ते, मेरे लिए दुआ कर दियो।
मैं सुनियो तुम हिंदू बड़ पीर।
मैं सुनिया के हिंदुस्तान दे सब तो वड्डे पीर तुसी हो। हां जी,
तुम पै आयो होए अधीर।
मैं तुहाडे कोल काबल तो आया हाँ, बड़ी दूरों निमाणा बन के तुहाडे चरण चुमन लई आया हाँ।
दोहरा जो सुनियो सो देखियो, तू पीरन सिर पीर।
उथे मैं सुनिया सी, इथे मैं देख लिया है, तू वाकई पीरां दा पीर है, जैसा सतगुरु सुनी दा तैसो ही मैं डीठ, बिछड़िया मेला प्रभु हर दर्द है का बसीठ। मैं समझ लिया, देख लिया, मैनू भरोसा हो गया कि तेरे कोल बेअंत करामातां शक्तियां भरियां पईयां ने। हां जी,
तुम दीदार के पेखने भयो मेरो मन धीर।
तेरे दीदार करन लई मेरा मन करदा सी, मैं सुनिया जरूर सी वी कोई हिंदुस्तान च पीर मुश्किया है, आपां कहिंदे आ प्रसिद्ध होया, उह कहिंदे मुश्किया है, किसी की शोभा वधी है, कोई किसी की खुशबू फैली है, ते मैं सुनिया सी अज मैं दर्शन कीते मैं धन धन हो गया हां।
चौ पई जैसो सुनियो तैसो देखियो,
जैसा मैं सुनिया सी वैसा ही देख लिया तुहानू।
पीरन सिर तू पीर परेखियो,
महाराज तुसी पीरां दे पीर हो, अवतारा दे अवतार, औलिया चो वड्डे औलिया, पैगंबरां चो वड्डे पैगंबर हो मेरे वास्ते।
जो जो बात दौलत खां कही,
मैनू नवाब दौलत खां होरां ने तुहाडी बड़ियां तारीफां दसियां सन, जेड़िया तुहाडियां तारीफां मैनू दसियां सारियां तुहाडे च मैं वेख लईयां ने।
मैं अब नैनन देखी वही,
ए गुरु नानक जी मैं सब कुछ अपनी अखां नाल देखिया जो सुनिया है।
दौलत खां ने हमें सुनाई,
मैनू तुहाडे इस दौलत खां ने बहुत कुछ दसिया सी तुहाडे बारे।
पठानो गुर सिख दए मराई,
ए भी पता लगा सी कि इब्राहिम लोधी दिल्ली दे बादशाह बाब जालम ने तुहाडे गुरसिखां नू मार दिता है। दौलत खां दे चार पुत्र सी, जालीदीन, जौलदीन, गाजी खान, गजमस्त खान। ये चारे लड़के दौलत खां ने गुरु नानक साहब दे वरन नाल ही पैदा होए सी, ते रोज जपजी साहब दा पाठ करदे सी, ते इन्हां चारां भरावां नूं छोटी जी उम्र दे विच ही बड़े उच्चे अहुदे मिले सीगे। पर इन्हां ने जदों जालम बादशाह नूं समझाया भी तूं गलतियां ना करिया कर, न्याणपुणा ना करिया कर, इब्राहिम लोधी ने अपनी जात दे ही ये चारे भाई कतल करा दिते, दोवां नूं नीहां च चिण के मारता, दोवां दे सिर ला दिते। दौलत खां दे पुत्रां दे मरण ते बड़ा ही रोकिया राय बुलार दे बेटे ने, वह वजीरे आजम सी, हिंदुस्तान दा वजीर सी वड्डा, उहने अपना वजीर भी मरवा दिता। सो पांच गुरु के सिख मारे गए दिल्ली दे विच। हे गुरु जी उहनां दा बदला लैण लई मैं आया हां।
सतगुर कोपी करी पठानन,
तुहाडी कोपी पठाना ते होई है,
हिंद पतशाहियो दूर करानन,
इहनां पठाना दा राज हुण हिंदुस्तान चो दूर कराओ।
मुगलों को गुर कहियो बुलानन,
मुगलां नूं बुलाण वास्ते तुहाडा ही हुक्म है।
आपे सब तुम जानी जानन,
तुसी जानी जानो, तुसी समझदे हो मैं क्यों आया हां, तुहाडे बुलावे ते आया हां।
मैं आयो हो तुसा बुलाई,
तुसा बुलाया ते आया हिंदुस्तान, आपे दोष न देई करता, जप कर मुगल चढ़ाया, बहाना बनाया मुगल दा था, हंकारियां दा हंकार जो तोड़ना सीगा। हां जी
दौलत खां ते लेहो पुछाई,
आ दौलत खां नूं पुछो मैं तुहाडे हुक्म नाल ही आया हां।
नाम तुम्हें कह मोह चढ़ायो,
तुहाडा नां लै के मैनू इन्हें चढ़ाया है भी हिंदुस्तान ते हमला कर। मैं तां डरदा सी इथों दे जादूगर पीरां फकीरां तों, पर दौलत खां ने कहा के पीर नानक दा थापड़ा साडे सिर ते होवेगा, साडी पिठ ते गुरु नानक दा हाथ होवेगा, असी पीरां फकीरां दी करामात नहीं चलन देंगे। हां जी
तुम्हें लाज जो तुम्हें बुलायो,
हुण महाराज तुहाडे हाथ साडी लाज है मुगलां दी, जे तुसी बुलाया ते सानू जित भी दवाओगे।
हिंद तख्त पर मोहे बहाए,
हिंदुस्तान दा तख्त दिल्ली दा तख्त मैनू दवा दियो।
22 सूबे नाल दिवाए,
और 22 सूबे होर ने हिंदुस्तान दे, ओह भी मैनू दवा दियो सारे।
दोहरा मैं आयो यह मुराद कर, करो तुम्हें निज पीर,
मैं ए इच्छा लै के आया भी तुहाडा मैं मुरीद बनांगा, तुसी मेरे पीर बनोगे।
हमें दिवावो तख्त हिंद, 22 सूबे ताबे गी,
हिंदुस्तान दा तख्त मैनू दवा दियो 22 सूबिया समेत, सूबा सरहंद, सूबा सहारनपुर, सूबा जलंधर, सूबा लाहौर, सूबा मुल्तान, सूबा पेशौर, सूबा कश्मीर, एदा सूबा अवध, अगे बंगाल तक, इधर दखण तक, जेड़े 22 सूबे बनदे। बाबर कहदा मेरा सारिया दे राज करा दियो।
चाओ पई तो बाबे बाबर सो कहियो,
तां श्री गुरु नानक देव जी बाबर दी गल सुन के बोले,
तुम पातशाही पैगंबरो चाहो।
हां क्यों साडे कोलों मंगदा, उथे काबज ते कहिंदा सी मैं मुहम्मद साहब तो लवांगा, हुण मुहम्मद साहब नाल गल कर, साडे कोलों क्यों लैंदा, अपने पैगंबर कोलों मंग, तुसी तां उहनां दे मुरीद हो, उहनां दे सेवक हो, अपने पैगंबर नूं ही अपना दुख दसी दा, ओनू कहो भी मेनू राज दवावे हिंदुस्तान दा हुण। हांजी
बाबर कहियो पैगंबर दूर,
बाबर कहण लगा जी पैगंबर तां मेरे तों बहुत दूर है, मुहम्मद साहब जी तो 1000 साल बाद जन्म होया बाबर दा। कहदा 1000 साल पहला हो गए, मुहम्मद साहब चले गए संसार दी यात्रा पूरी करके खुदा दे कोल, ते मैं उन्हां कोल किवें जावां, मेरी पहुंच नहीं है कि मैं अपने पैगंबर कोल जाके उन्हां नूं कहां कि मैनूं हिंदुस्तान दा राज दे दिओ। मैं पैगंबर तो बहुत दूर बैठा, मैं तां तुहाडे कोल बैठा, मेरे वास्ते हुण तुसी हो, ਕਰੋ ਕਿਰਪਾ ਮੈਨੂੰ।
ਹਾਂਜੀ ਮੈਂ ਨਾ ਸਕੋ ਪਹੁੰਚ ਹਜੂਰ,
ਮੈਂ ਹਜ਼ਰਤ ਮੁਹੰਮਦ ਸਾਹਿਬ ਜੀ ਰਸੂਲ ਅੱਲਾ ਦੇ ਪਾਸ ਨਹੀਂ ਪਹੁੰਚ ਸਕਦਾ।
ਪੈਗੰਬਰ ਰਹਿ ਵਾਲੀ ਦਰਗਾਹ,
ਕਿਉਂਕਿ ਸਾਡੇ ਪੈਗੰਬਰ ਜੀ ਹੁਣ 1000 ਸਾਲ ਪਹਿਲਾਂ ਇਸ ਦੁਨੀਆਂ ਤੋਂ ਫੌਤ ਕਰਕੇ ਚਲੇ ਗਏ, ਉਹ ਖੁਦਾ ਦੇ ਦਰਗਾਹ ਵਿਚ ਦਰਬਾਰ ਵਿਚ ਰਹਿੰਦੇ ਨੇ।
ਸੱਤ ਅਸਮਾਨ ਕੇ ਉਪਰ ਵਾਹ,
ਸੱਤਵੇਂ ਅਸਮਾਨ ਦੇ ਉੱਤੇ ਜਿੱਥੇ ਅੱਲਾ ਦਾ ਦਰਬਾਰ ਹੈ, ਕਿਤੇ ਖੁਦਾ ਦੀ ਕਚਹਿਰੀ ਹੈ, ਉੱਥੇ ਰਹਿੰਦੇ ਨੇ।
ਹਮੈ ਉਹਾਂ ਕਿਮ ਪਹੁੰਚਿਓ ਜਾਏ,
ਹੁਣ ਇੰਨੀ ਉਚਾਈ ਤੇ ਸੱਤਵੇਂ ਅਸਮਾਨ ਤੇ ਮੈਂ ਕਿਵੇਂ ਜਾ ਸਕਦਾ ਹਾਂ।
ਕੰਨੀ ਸੁਨੇ ਨਾ ਨਦਰ ਹੈ ਪਾਏ,
ਨਾ ਉਹਨਾਂ ਦੀ ਆਵਾਜ਼ ਮੇਰੇ ਕੰਨੀ ਆ ਸਕਦੀ ਹੈ, ਤੇ ਨਾ ਇਹਨਾਂ ਅੱਖਾਂ ਨਾਲ ਮੈਂ ਉਹਨਾਂ ਨੂੰ ਦੇਖ ਸਕਦਾ ਹਾਂ।
ਸਤਿਗੁਰ ਕਹਿਓ ਤੁਮ ਸ਼ਾਹ ਸਦਾਵੋ,
ਮਹਾਰਾਜ ਕਹਿੰਦੇ ਬਾਬਰ ਨਾਲੇ ਤਾਂ ਤੂੰ ਬਾਦਸ਼ਾਹ ਸਦਾਉਂਦਾ ਹੈ, ਵੀ ਮੈਂ ਹਿੰਦੁਸਤਾਨ ਦਾ, ਮੈਂ ਕਾਬਲ ਦਾ ਬਾਦਸ਼ਾਹ ਹਾਂ, ਮੇਰਾ ਨਾਮ ਬਾਬਰ ਬਾਦਸ਼ਾਹ ਹੈ, ਏਦਾਂ ਤੂੰ ਮੰਨਦਾ ਹੈ।
ਅੱਧੀ ਖੁਦਾਈ ਆਪ ਕਹਾਵੋ,
ਕਹਿੰਦੇ ਬਾਦਸ਼ਾਹ ਦਾ ਅੱਧੀ ਖੁਦਾਈ ਹੁੰਦੀ ਹੈ। ਇਹ ਪ੍ਰਸਿੱਧ ਹੈ ਕਹਾਣੀ ਵੀ ਜਿਹੜੀ ਬਾਦਸ਼ਾਹੀ ਹੈ ਅੱਧੀ ਖੁਦਾਈ ਹੈ, ਅੱਧਾ ਰੱਬ ਹੁੰਦਾ ਬਾਦਸ਼ਾਹ, ਅੱਧਾ ਖੁਦਾ ਤੇ ਤੂੰ ਆਪ ਹੈ। ਹਾਂਜੀ
ਕਰਾਮਾਤ ਪੀਰ ਪੰਜ ਰਖਾਵੋ,
ਤੇ ਤੁਹਾਡੇ ਕੋਲ ਪੰਜ ਪੀਰ ਕਰਾਮਾਤਾਂ ਵਾਲੇ ਬੜੇ ਪ੍ਰਸਿੱਧ ਹਨ।
ਪਾਸ ਪੈਗੰਬਰ ਕਿਮ ਨਹਿ ਜਾਵੋ,
ਆਪਣੇ ਕਿਸੇ ਪੀਰ ਨੂੰ ਕਹਿ ਮੈਨੂੰ ਪੈਗੰਬਰ ਕੋਲ ਪਹੁੰਚਾ ਦੇ। ਤੂੰ ਆਪ ਖੁਦਾ ਬਣਿਆ ਫਿਰਦਾ, ਧਰਤੀ ਦਾ ਬਾਲਕ ਬਣਿਆ, ਤੇਰੀ ਇੰਨੀ ਪਾਵਰ ਵੀ ਨੀ ਵੀ ਪੈਗੰਬਰ ਕੋਲ ਚਲਾ ਜਾਵੇ। ਤੂੰ ਆਪਣੇ ਕਿਸੇ ਪੀਰ ਫਕੀਰ ਨੂੰ ਕਹਿ ਦੇ ਪੰਜਾਂ ਪੀਰਾਂ ਚੋਂ ਕੋਈ ਦੁਆ ਕਰ ਦੇਵੇ ਤੈਨੂੰ ਮੁਹੰਮਦ ਕੋਲ ਪਹੁੰਚਾ ਦੇਣ। ਹਾਂਜੀ
ਪੈਗੰਬਰ ਢਿੱਗ ਮੈਂ ਦੇਹੋ ਪਹੁੰਚਾਈ,
ਜੇ ਨਹੀਂ ਜਾ ਸਕਦਾ ਤੇ ਕੋਈ ਗੱਲ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਪੈਗੰਬਰ ਕੋਲ ਅਸੀਂ ਪਹੁੰਚਾ ਦਿੰਦੇ ਹਾਂ, ਮੁਹੰਮਦ ਸਾਹਿਬ ਕੋਲ ਅਸੀਂ ਤੈਨੂੰ ਪਹੁੰਚਾ ਦਿੰਦੇ ਹਾਂ। ਤੂੰ ਮੁਹੰਮਦ ਸਾਹਿਬ ਨਾਲ ਗੱਲ ਕਰ ਲੈ, ਜੇ ਉਹ ਹਿੰਦੁਸਤਾਨ ਦਾ ਰਾਜ ਦੇ ਸਕਦੇ ਨੇ ਤੇ ਉਹਨਾਂ ਕੋਲੋਂ ਮੰਗ, ਸਾਡੇ ਕੋਲੋਂ ਮੰਗ ਕੇ ਕਿਉਂ ਸ਼ਰਮਿੰਦਾ ਹੁੰਦਾ। ਹਾਂਜੀ
ਜਾ ਕਰ ਲੋ ਤਿਸਤੇ ਪਾਤਸ਼ਾਹੀ,
ਰਾਜ ਕਰਨਾ ਚਾਹੁੰਦਾ ਹਿੰਦੁਸਤਾਨ ਦੀ ਪਾਤਸ਼ਾਹੀ ਕਰਨੀ ਚਾਹੁੰਦਾ ਆਪਣੇ ਪੈਗੰਬਰ ਕੋਲੋਂ ਲਾਇਆ ਜਾ ਕੇ।
ਪੈਗੰਬਰ ਹੱਥ ਤੂੰ ਜਾਈ ਦਰਗਾਹੇ,
ਪੈਗੰਬਰ ਦੇ ਕੋਲ ਜਾ ਕੇ ਦਰਗਾਹ ਦੇ ਵਿਚ ਉਹਦੇ ਸਾਹਮਣੇ ਫਰਿਆਦ ਕਰ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਮੈਨੂੰ ਹਿੰਦੁਸਤਾਨ ਦਾ ਰਾਜ ਚਾਹੀਦਾ, ਦਿੱਲੀ ਦਾ ਰਾਜ ਚਾਹੀਦਾ, ਤੇ ਤੈਨੂੰ ਮੁਹੰਮਦ ਸਾਹਿਬ ਆਸ਼ੀਰਵਾਦ ਦੇ ਦੇਣਗੇ, ਤੇਰਾ ਕੰਮ ਬਣ ਜਾਏਗਾ, ਪਹੁੰਚਾਉਣ ਦਾ ਕੰਮ ਜੇ ਹੋਰ ਨਹੀਂ ਕਰ ਸਕਦਾ ਤੇ ਅਸੀਂ ਕਰ ਦਿੰਦੇ ਹਾਂ। ਹਾਂਜੀ
ਉਹੀ ਦਰਗਾਹੋਂ ਦੇਉ ਲਿਖਾਏ,
ਉਹ ਸੱਚੀ ਦਰਗਾਹ ਤੋਂ ਤੈਨੂੰ ਹਿੰਦੁਸਤਾਨ ਦੇ ਰਾਜ ਦਾ ਪਟਾ ਲਿਖਵਾ ਦੇਗਾ। ਹਾਂਜੀ
ਦੋਹਰਾ ਸੁਣ ਬਾਬਰ ਕੁਰਨਿਸ਼ ਕਰੀ, ਮੋਹ ਪੈਗੰਬਰ ਦੀਦਾਰ ਕਰਾਏ।
ਫੇਰ ਬਾਬਰ ਨੇ ਪੈਰ ਫੜ ਲਏ, ਕਹਿੰਦਾ ਜੀ ਜੇ ਤੁਸੀਂ ਮੈਨੂੰ ਪੈਗੰਬਰ ਦੇ ਦਰਸ਼ਨ ਕਰਾ ਦਿਓ ਤਾਂ ਉਹ ਵੀ ਬੜੀ ਵੱਡੀ ਗੱਲ ਹੈ, ਉਹਨੂੰ ਨਵੀਂ ਉਮੀਦ ਬਣ ਗਈ ਵੀ ਚਲੋ ਪੈਗੰਬਰ ਦੇ ਦਰਸ਼ਨ ਹੀ ਹੋ ਜਾਣਗੇ। ਕਹਿਣ ਲੱਗਾ ਜੇ ਤੁਸੀਂ ਮੈਨੂੰ ਹਜ਼ਰਤ ਮੁਹੰਮਦ ਸਾਹਿਬ ਜੀ ਮਾਤੇ ਸਾਡੇ ਪੈਗੰਬਰ ਦੇ ਦਰਸ਼ਨ ਕਰਾ ਦਿਓ ਤੇ ਮੈਂ ਉਹਨਾਂ ਕੋਲੋਂ ਰਾਜ ਮੰਗ ਲਾਵਾਂਗਾ।
ਪੈਗੰਬਰ ਤੁਰਤ ਖੁਦਾਏ ਤੇ ਦੈਗੋ ਹਿੰਦ ਲਖਾਏ,
ਜੇ ਤੁਸੀਂ ਮੈਨੂੰ ਪੈਗੰਬਰ ਕੋਲ ਪਹੁੰਚਾ ਦਿਓ ਤੇ ਮੇਰੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਖੁਦਾ ਕੋਲੋਂ ਮੈਨੂੰ ਹਿੰਦੁਸਤਾਨ ਦੀ ਲਿਖਤ ਦੁਆ ਦੇਣਗੇ ਤੇ ਮੈਂ ਹਿੰਦੁਸਤਾਨ ਦਾ ਪੱਕਾ ਬਾਦਸ਼ਾਹ ਬਣ ਜਾਵਾਂਗਾ।
ਜਾਓ ਪਈ ਤਬ ਸਤਿਗੁਰ ਆਓ ਬਚਨ ਉਚਾਰੇ,
ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ,
ਆਸਾ ਆ ਸਾਡਾ ਲਿਜਾਵੇ ਦਰਗਾਹ ਦੁਆਰੇ,
ਮਹਾਰਾਜ ਕਹਿੰਦੇ ਆ ਸੋਟਾ ਫੜ ਸਾਡਾ, ਆ ਸਾਡਾ ਸੋਟਾ ਹੀ ਦਰਗਾਹ ਚ ਲੈ ਜਾਏਗਾ ਤੈਨੂੰ। ਹਾਂਜੀ
ਸੋ ਆਸਾ ਉਸ ਦਇਓ ਫੜਾਏ,
ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਦਾ ਸੋਟਾ ਅਨਘੜਤ ਜਿਹਾ ਸੋਟਾ ਪਾਤਸ਼ਾਹ ਰੱਖਿਆ ਕਰਦੇ ਸੀ ਹੱਥ ਵਿਚ, ਆਸਾ ਹੱਥ ਕਿਤਾਬ ਕੱਛ ਪੂਜਾ ਵਾਂਗ ਮੁਸੱਲਾ ਧਾਰੀ, ਉਹ ਸੋਟਾ ਹਜੂਰ ਨੇ ਫੜਾ ਦਿੱਤਾ।
ਕਰ ਭੂਮ ਬਿਸਤਰੋ ਬਹੀ ਬਣਾਏ,
ਮਹਾਰਾਜ ਕਹਿੰਦੇ ਇਹਦਾ ਭੂਮੀ ਆਸਣ ਲਾ ਕੇ ਬਹਿ ਜਾ,
ਧੂਪ ਦੀਪ ਕਰ ਮਸਤਕ ਧਰਿਓ,
ਔਰ ਧੂਪ ਦੀਪ ਕਰਕੇ ਮੱਥਾ ਟੇਕ,
ਜਿੱਤ ਚਾਹੋ ਤਿੱਤ ਜਾਏ ਪਰਿਓ,
ਜਿੱਥੇ ਜਾਏ ਜਾਣਾ ਚਾਹੇਗਾ ਉੱਥੇ ਜਾਏਗਾ, ਸਾਡਾ ਸੋਟਾ ਹੀ ਲੈ ਜਾਏਗਾ ਤੈਨੂੰ।
ਸਤ ਨਾਮ ਕੋ ਜਾਪ ਜਪਈਓ,
ਔਰ ਸਤ ਨਾਮ ਦਾ ਜਾਪ ਕਰੀ ਜਾਵੀ, ਜਿੱਥੇ ਜਾਏਗਾ ਇੱਛਾ ਕਰੇਗਾ ਪਹੁੰਚ ਜਾਏਗਾ,
ਜਹ ਚਾਹੋ ਤਿੱਤ ਹੀ ਥਾਂ ਜਈਓ,
ਜਿੱਥੇ ਜਾਏਗਾ ਉੱਥੇ ਪਹੁੰਚ ਜਾਏਗਾ।
ਸਮੇਤ ਪੈਗੰਬਰ ਲੈ ਤੁਜ ਜਾਵੇ,
ਪੈਗੰਬਰ ਪੈਗੰਬਰ ਦੇ ਕੋਲ ਤੈਨੂੰ ਸਾਡਾ ਸੋਟਾ ਲੈ ਜਾਏਗਾ।
ਜਾਵਤ ਦਰਗਾਹ ਨਾ ਕੋਊ ਅਟਕਾਵੇ,
ਔਰ ਖੁਦਾ ਦੀ ਦਰਗਾਹ ਤੱਕ ਤੈਨੂੰ ਰੋਕੇਗਾ ਨਹੀਂ, ਸਾਡਾ ਸੋਟਾ ਤੇਰੇ ਹੱਥ ਚ ਹੋਵੇਗਾ। ਹਾਂਜੀ
ਜਹਾਂ ਪੈਗੰਬਰ ਇੱਕ ਬਾਰ ਗਯੋ,
ਜਿੱਥੇ ਪੈਗੰਬਰ ਇੱਕ ਵਾਰੀ ਗਿਆ ਉੱਥੇ ਤੂੰ ਦੁਬਾਰਾ ਉਹਨੂੰ ਲੈ ਜਾਏਗਾ। ਹਾਂਜੀ
ਕੁੰਡੇ ਹਿਲਤੇ ਥੇ ਫਿਰ ਆਯੋ,
ਕਹਿੰਦੇ ਅੱਗੇ ਕੁੰਡੇ ਹਿਲਦੇ ਸੀਗੇ ਦਰਵਾਜੇ ਦੇ, ਵਾਪਸ ਮੁੜ ਆਇਆ ਸੀ ਪੈਗੰਬਰ ਅੰਦਰ ਨੀ ਬੜਿਆ ਦਰਗਾਹ ਦੇ। ਹਾਂਜੀ
ਅਬ ਘੜੀਆਂ ਪਾਵੇ ਰਹੋ ਚਾਰ, ਭਾਵੇਂ ਰਹੋ ਚਾਰ,
ਉੱਥੇ ਦਰਵਾਜੇ ਤੇ ਜਾ ਕੇ ਮੁਹੰਮਦ ਸਾਹਿਬ ਪਿਛਾ ਮੁੜ ਆਏ ਸੀਗੇ ਤੇ ਤੈਨੂੰ ਉੱਥੇ ਭਾਵੇਂ ਤੂੰ ਘੰਟਾ ਰੁਕੀ ਭਾਵੇਂ 2 ਘੰਟੇ 4 ਘੜੀ ਆਰਾਮ ਨਾਲ ਗੱਲਬਾਤ ਕਰਕੇ ਆਵੀ, ਤੈਨੂੰ ਕੁਝ ਸਾਡੇ ਸੋਟੇ ਦੇ ਹੋਸਿਆਂ ਦਰਗਾਹ ਦੇ ਵਿਚ ਇਹ ਨੀ ਕਹੇਗਾ ਵੀ ਬਾਹਰ ਖਲੋਵੋ ਚਲੋ, ਇਹ ਸਾਧ ਸੰਗਤ ਜੀ ਸਭ ਤੋਂ ਵੱਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਂਦੀ
ਬਚਨ ਪੈਗੰਬਰ ਕਰਿਓ ਕਈ ਵਾਰ
ਬਾਰ ਕਹਿੰਦੇ ਪੈਗੰਬਰ ਨੇ ਖੁਦਾ ਨਾਲ ਕਈ ਵਾਰ ਗੱਲਾਂ ਕੀਤੀਆਂ ਜੇ ਤੁਸੀਂ ਕਹਿੰਦੇ ਹੋ
ਚਾਰ ਘੜੀ ਲੱਗ ਰਹੋ ਦਰਗਾਹ
ਤੂੰ ਉਹਦੇ ਨਾਲ ਗੱਲ ਕਰ ਲਈ ਤੇ ਦਰਗਾਹ ਵਿਚ ਚਾਰ ਘੜੀ ਤੱਕ ਰਹਿ ਲਵੀ
ਜੋ ਜੀ ਆਵੇ ਮੰਗੋ ਤਾਹੇ
ਔਰ ਮੁਹੰਮਦ ਸਾਹਿਬ ਨੂੰ ਕਹਿ ਕੇ ਖੁਦਾ ਕੋਲੋਂ ਜੋ ਮਿਲਦਾ ਲੈ ਆਵੀ ਮੰਗ ਲਵੀ
ਦੋਹਰਾ ਕੁਰਨਿਸ਼ ਬਾਬਰ ਕਰ ਉਠਿਓ ਵੱਡੋ ਅਚੰਬੋ ਜਾਨ
ਬਾਦਸ਼ਾਹ ਨੇ ਬਾਬਰ ਨੇ ਨਮਸਕਾਰ ਕੀਤੀ ਸਲਾਮ ਕੀਤੀ ਤੇ ਬੜਾ ਹੈਰਾਨ ਹੋਇਆ ਕਹਿੰਦਾ ਹੈ ਬਾਬੇ ਦੇ ਸੋਟੇ ਨਾਲ ਮੈਂ ਪੈਗੰਬਰ ਕੋ ਪਹੁੰਚ ਜਾਵਾਂਗਾ ਉਹਨੇ ਹਜੂਰ ਗੁਰੂ ਨਾਨਕ ਸਾਹਿਬ ਦੇ ਕਰ ਕਮਲਾਂ ਵਾਲਾ ਉਹ ਸੋਟਾ ਪਕੜ ਲਿਆ
ਸਤਿਗੁਰ ਆਖੀ ਸੋ ਕਰੀ ਲੈ ਆਸੋ ਕੀਓ ਪਿਆਨ
ਮਹਾਰਾਜ ਦਾ ਸੋਟਾ ਹੱਥ ਵਿਚ ਫੜ ਕੇ ਧਿਆਨ ਲਾਇਆ ਕਿਉਂਕਿ ਇਹ ਤਾਂ ਧਿਆਨ ਮਾਰਗ ਦੀ ਖੇਡ ਹੈ ਸੁਰਤੀ ਕਹਿ ਮਾਰਗ ਚੱਲ ਕਹਿ ਉਲਟੀ ਨਦਰ ਪ੍ਰਗਾਸੀ ਉਹ ਤਾਂ ਗੱਲ ਉਹ ਤੋਂ ਹੀ ਬਣਦੀ ਹੈ ਸੋ ਬਾਬਰ ਜਦੋਂ ਪਹੁੰਚਿਆ ਤੇ ਅਕਾਲ ਪੁਰਖ ਦੇ ਦਰਬਾਰ ਦੇ ਵਿਚ ਲੱਖਾਂ ਮੁਹੰਮਦ ਖੜੇ ਹੈ ਵਚਨ ਹਨ ਜਿਤ ਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨ ਮਹੇਸ਼ ਉਹ ਅਕਾਲ ਪੁਰਖ ਦਾ ਦਰਬਾਰ ਹੈ ਜੈ ਝਿਲਮਿਲ ਕਾਰ ਦਸੰਤਾ ਤੈ ਅਨਹਦ ਸ਼ਬਦ ਬਜੰਤਾ ਝਿਲਮਿਲ ਝਿਲਮਿਲ ਹੋ ਰਹੀ ਹੈ ਕਰੋੜਾਂ ਸੂਰਜ ਚੜ ਰਹੇ ਹਨ ਕਰੋੜਾਂ ਚੰਦਰਮਾ ਦੀਆਂ ਰੂਪ ਚਾਂਦਨੀਆਂ ਪੈ ਰਹੀਆਂ ਹਨ ਔਰ 33 ਕਰੋੜ ਦੇਵੀ ਦੇਵਤੇ ਹੱਥ ਜੋੜ ਕੇ ਖੜੇ ਹਨ ਸਵਾ ਲੱਖ ਪੈਗੰਬਰ ਤਾਕੇ ਸਵਾ ਲੱਖ ਪੈਗੰਬਰ ਉਹ ਉਸ ਅਕਾਲ ਪੁਰਖ ਦੇ ਦਰਬਾਰ ਵਿਚ ਖੜੇ ਹਨ ਔਰ ਸਾਧ ਸੰਗਤ ਜੀ ਵੱਡੇ ਵੱਡੇ ਉਥੇ ਪੈਗੰਬਰ ਮੁਹੰਮਦ ਸਾਹਿਬ ਵੀ ਉਹਨਾਂ ਚ ਖੜੇ ਹਨ ਉਹਨੂੰ ਜਾ ਕੇ ਮਿਲਿਆ ਮੁਹੰਮਦ ਸਾਹਿਬ ਨੇ ਉਹਦੀ ਗੱਲ ਸੁਣੀ ਕੀ ਜਵਾਬ ਦਿੱਤਾ ਆਪਾਂ ਕੱਲ ਨੂੰ ਸਰਵਣ ਕਰਨਾ ਹੈ ਸਮਾਂ ਹੋ ਚੁੱਕਾ ਹੈ ਢਾਡੀ ਸਿੰਘਾਂ ਦਾ ਉਹਨਾਂ ਤੋਂ ਗੁਰੂ ਦਾ ਇਤਿਹਾਸ ਸਰਵਣ ਕਰੀਏ ਸਤਿਕਾਰ ਜੋ ਗਿਆਨੀ ਲਖਵਿੰਦਰ ਸਿੰਘ ਜੀ ਜੋ ਸੋਹਰ ਸਾਹਿਬ ਬਹੁਤ ਵੱਡੇ ਵਿਦਵਾਨ ਹਨ ਪੰਥ ਦੇ ਇਤਿਹਾਸ ਆਪ ਜੀ ਨੂੰ ਸੁਣਾਉਂਦੇ ਗੁਰੂ ਨਾਲ ਜੋੜਦੇ ਕੱਲ ਦੇ ਦੀਵਾਨ ਵਿਚ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤਾਪ ਦੀ ਗੱਲ ਬਾਬਰ ਨੂੰ ਕਿਵੇਂ ਰਾਜ ਦਿੱਤਾ ਉਹ ਸਰਵਣ ਕਰਨਾ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੇ ਗੋਬਿੰਦ ਹੇ ਗੋਪਾਲ
ਹੇ ਦਇਆਲ ਲਾਲ
ਕਾਣ ਨਾਥ ਅਨਾਥ ਸਖੇ
ਦੀਨ ਦਰਦ ਨਿਵਾਰ
ਏ ਸਮਰਥ ਅਗੰਮ ਪੂਰਨ
ਮੋਹੇ ਮਾਇਆ ਧਾਰ
ਅੰਧ ਕੂਪ ਮਹਾ ਭਿਆਨ
ਨਾਨਕ ਪਾਰ ਉਤਾਰ
ਆਏ ਪ੍ਰਭ ਸਰਨਾਗਤੀ
ਨਿਧ ਦਇਆਲ
ਏ ਅਖਰ ਹਰ ਨਵਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ।